ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਛੇਖਾ ਚਉ ਚੱਕਿਆ ਚਉ ਵਾਇਆ ਇਹੋ ਮਨ ਇਕਤ ਘਰ ਆਣ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਛੇਖਾ ਚਉ ਚੱਕਿਆ ਚਉ ਵਾਇਆ ਇਹੋ ਮਨ ਇਕਤ ਘਰ ਆਣ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਟਹਿ ਪਉ ਸਭ ਕਿਛ ਜਾਣ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ ਸਤਿਗੁਰ ਕੈ ਭਾਣੈ ਪੀ ਚੱਲਹੇ ਤਾਂ ਦਰਗਹਿ ਪਾਵਹਿ ਮਾਣ ਨਾਨਕ ਜੇ ਨਾਮ ਨਾ ਚੇਤਨੀ ਤਿਨ ਤਿਗ ਪੈਨਣ ਤਿਗ ਖਾਣ ਸਤਿਗੁਰ ਕੈ ਭਾਣੈ ਪੀ ਚੱਲ ਹੈ ਤਾਂ ਦਰਗਹਿ ਪਾਵਹਿ ਮਾਣ ਨਾਨਕ ਜੇ ਨਾਮ ਨਾ ਚੇਤਨੀ ਤਿਨ ਤਿਗ ਪੈਨਣ ਤਿਗ ਖਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਇਸ ਪਾਵਨ ਸਥਾਨ 'ਤੇ ਅਕਾਲ ਪੁਰਖ ਦੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਕਾਸ਼ਵਾਨ ਹੋ ਕੇ ਜੋ ਨਿਤਾ ਪ੍ਰਤੀ ਸ੍ਰੀ ਮੁਖਵਾਕ ਬਖਸ਼ਦੇ ਨੇ, ਉਸ ਅਗੰਮੀ ਫੁਰਮਾਨ ਦੀ ਵਿਆਖਿਆ ਆਪ ਸਰਬੱਤ ਸੰਗਤਾਂ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਕੱਦਸ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਨਿਤ ਸਰਵਣ ਕਰਦੇ ਹੋ। ਆਓ ਸ੍ਰੀ ਮੁਖਵਾਕ ਦੀ ਕਥਾ ਕਰਨ ਦਾ ਯਤਨ ਕਰੀਏ। ਉਪਰੰਤ ਭਾਰਤ ਦੀ ਹਕੂਮਤ ਵੱਲੋਂ ਬੀਬੀ ਇੰਦਰਾ ਗਾਂਧੀ ਵੱਲੋਂ ਜੋ ਸਿੱਖ ਜਗਤ ਦਾ ਪਾਕ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ जून 1984 ਵਿੱਚ ਟੈਰੀਟਰੀ ਕੀਤਾ ਗਿਆ। ਇਸ ਘੱਲੂਘਾਰੇ ਦੇ ਸੰਬੰਧ ਵਿੱਚ ਵਿਚਾਰ ਕਰਾਂਗੇ, ਜਿੱਥੇ ਕੱਲ ਵਿਚਾਰ ਦੀ ਸਮਾਪਤੀ ਕੀਤੀ ਸੀ ਉੱਥੋਂ ਅੱਜ ਫਿਰ ਆਗਾਜ਼ ਕਰਨ ਦਾ ਦਾਸ ਯਤਨ ਕਰੇਗਾ। ਆਓ ਅਗੰਮੀ ਬਾਣੀ ਦੀ ਵਿਆਖਿਆ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਛੇਖਾ ਚਉ ਚੱਕਿਆ ਚਉ ਵਾਇਆ, ਇਹੋ ਮਨ ਇਕਤ ਘਰ ਆਣ।
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਸ਼੍ਰੀ ਮੁਖਵਾਕ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ 646 ਅਤੇ 647 ਅੰਗ ਉੱਪਰ ਦਰਜ ਹੈ। ਅਕਾਲ ਪੁਰਖ ਦੇ ਤੀਸਰੇ ਸਰਗੁਣ ਸਰੂਪ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਿਆਰੇ ਸਿੱਖ ਗੋਇੰਦਵਾਲ ਸਾਹਿਬ ਵਿਖੇ ਜਦੋਂ ਦਰਿਆ ਬਿਆਸ ਤੋਂ ਗੁਰੂ ਘਰ ਦੀ ਵਰਤੋਂ ਦੇ ਲਈ ਘੜਿਆਂ ਵਿੱਚ ਪਾਣੀ ਭਰ ਕੇ ਲਿਆਉਣ ਦਾ ਯਤਨ ਕਰਦੇ ਸਨ, ਤਾਂ ਗੋਇੰਦਵਾਲ ਸਾਹਿਬ ਕੁਝ ਸ਼ੇਖਾਂ ਦੇ ਪਰਿਵਾਰ ਸਨ ਜੋ ਮਰਵਾਹੇ ਖੱਤਰੀਆਂ ਦੇ ਚੁੱਕੇ ਚੁਕਾਏ ਹੋਏ ਸਿੱਖਾਂ ਨੂੰ ਤੰਗ ਕਰਦੇ ਸਨ, ਗੁਲੇਲਾਂ ਮਾਰ ਮਾਰ ਕੇ ਘੜਿਆਂ ਨੂੰ ਫੁੰਡ ਦਿੰਦੇ ਸਨ। ਤਾਂ ਗੁਰੂ ਸਾਹਿਬ ਨੇ ਉੱਥੇ ਸ਼ੇਖਾਂ ਦੇ ਅਹੰਗ 'ਤੇ ਚੋਟ ਕੀਤੀ ਹੈ। ਰੁਤਬਾ, ਜਵਾਨੀ, ਦੌਲਤ, ਸ਼ੌਹਰਤ ਸਦੀਵੀ ਨਹੀਂ, ਨੇਕਨਾਮੀ ਬਣੋ, ਕੋਈ ਦੁਨੀਆ 'ਤੇ ਯਾਦ ਕਰੇਗਾ। ਬਦਕਰਮੀ ਨੂੰ ਲੋਕ ਲਾਹਨਤਾਂ ਪਾਉਂਦੇ ਨੇ, ਲੋਕ ਵੀ ਜਾਂਦਾ ਹੈ, ਪਰਲੋਕ ਵੀ ਜਾਂਦਾ ਹੈ। ਉਪਦੇਸ਼ ਸ਼ੇਖਾਂ ਪ੍ਰਤੀ ਹੈ। ਜਦੋਂ ਗਲੋਬਲ ਲੈਵਲ 'ਤੇ ਦੇਖਦੇ ਹਾਂ ਫਿਰ ਸਮੁੱਚੀ ਕਾਇਨਾਤ ਨੂੰ ਹੁਕਮ ਹੈ ਵੀ ਅਹੰ ਬੰਦੇ ਨੂੰ ਗਾਲ ਦਿੰਦਾ ਹੈ, ਹੰਕਾਰ ਪ੍ਰਭੂ ਨੂੰ ਪਾਉਂਦਾ ਨਹੀਂ ਹੈ। ਰੋਗਾਂ ਸੋਗਾਂ ਤੋਂ, 84 ਲੱਖ ਜੂਨਾਂ ਤੋਂ ਨਜ਼ਾਤ ਚਾਹੀਦੀ ਹੈ ਅਤੇ ਦਾਸਾ ਭਾਵ ਵਿੱਚ ਆਓ, ਪਰਮਾਤਮਾ ਦੇ ਪ੍ਰਤੀ ਨਿਰਮਾਣ ਹੋ ਜਾਓ, ਮਹਾਂਪੁਰਸ਼ਾਂ ਸਾਧੂਆਂ ਸਤਿਪੁਰਸ਼ਾਂ ਦਾ ਅਦਬ ਕਰੋ, ਪੂਰੇ ਗੁਰੂ ਦੀ ਸ਼ਰਨ ਆਓ। ਗੁਰਦੇਵ ਆਖਣ ਲੱਗੇ, ਸੇਖੋ ਤੁਸੀਂ ਚੱਕੇ ਚੁਕਾਏ ਹੋਏ, ਗੁਰੂ ਘਰ ਦਾ ਸਤਿਪੁਰਸ਼ਾਂ ਦਾ ਵਿਰੋਧ ਕਰਦੇ ਹੋ, ਬੁਰਾ ਚਿਤਵਦੇ ਹੋ, ਮਨ ਨੂੰ ਟਿਕਾਣੇ ਰੱਖੋ, ਮਨ ਨੂੰ ਸਹਿਜਤਾ ਵਿੱਚ ਰੱਖੋ। ਜੋ ਅਸਲ ਇਹਦਾ ਪੜਾਅ ਹੈ, ਤੱਕੋ ਜ਼ੋਰੀ ਨਾ ਕਰੋ, ਇਹ ਅਹੰ ਠੀਕ ਨਹੀਂ ਹੈ, ਸ਼ੁਭ ਗੁਣਾਂ ਨੂੰ ਗਾਲ ਕੇ ਰੱਖ ਦੇਵੇਗਾ।
ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਇਹ ਹੜ, ਇਹ ਜੋ ਦੇਹ ਅਭਿਮਾਨ ਹੈ, ਗੁਰੂ ਕੇ ਸ਼ਬਦ ਨੂੰ ਸਮਝੋ, ਗੁਰੂ ਦੇ ਸਿਧਾਂਤ ਨੂੰ ਸਮਝੋ, ਹੰਕਾਰ ਛੱਡ ਦਿਓ। ਨਾਸ਼ਕ ਹੈ ਮਹਾਨ ਗੁਣਾਂ ਦਾ, ਸਤ ਸੰਤੋਖ ਦਇਆ ਧਰਮ ਨੂੰ ਮਿਟਾ ਦੇਵੇਗਾ।
ਸਤਿਗੁਰ ਅੱਗੇ ਟਹਿ ਪਉ, ਸਭ ਕਿਛ ਜਾਣੈ ਜਾਣ।
ਗੁਰੂ ਜੋ ਅਕਾਲ ਸਰੂਪ ਨੇ, ਮਨ ਦੀ ਬਿਰਥਾ ਨੂੰ ਜਾਣਨ ਵਾਲੇ ਨੇ, ਬਾਹਰਮੁਖੀ ਤੌਰ 'ਤੇ ਕੋਈ ਨਿਰਮਾਣ ਵੀ ਹੋਵੇ, ਗੁਰੂ ਚੰਮ ਨਹੀਂ ਮਨ ਵਹਿੰਦਾ ਹੈ, ਤੋ ਅੰਤਰੀਵ ਤੌਰ 'ਤੇ ਵੀ ਝੁੱਕ ਜਾਓ, ਉਹੀ ਨਜ਼ਾਤ ਦੇਣ ਵਾਲਾ ਹੈ, ਮੁਕਤੀ ਦੇਣ ਵਾਲਾ ਹੈ।
ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ।
ਆਸਾ ਬੜੀ ਕਰਦੇ ਹਾਂ, ਮਟੀਰੀਅਲ ਚਾਹੀਦਾ ਹੈ, ਪਦਾਰਥ ਚਾਹੀਦੇ ਨੇ, ਇੱਦਾਂ ਦਾ ਘਰ, ਉੱਦਾਂ ਦੀ ਗੱਡੀ, ਇਹ ਮੇਰਾ ਹੈ, ਉਹ ਮੇਰਾ ਹੈ। ਕਹਿੰਦੇ ਗੁਜ਼ਰਾਨ ਹੈ ਮਾਇਆ, ਮੰਜ਼ਿਲ ਨਹੀਂ ਮੰਜ਼ਿਲ ਪ੍ਰਭੂ ਹੈ, ਤੂੰ ਮਹਿਮਾਨ ਹੈ ਦੁਨੀਆ 'ਤੇ, ਪ੍ਰਾਹੁਣਾ ਹੈ। ਅਤੇ ਪ੍ਰਾਹੁਣਾ ਜਦੋਂ ਕਿਸੇ ਦੇ ਘਰ ਜਾਂਦਾ ਹੈ, ਘਰ ਨੂੰ ਆਪਣਾ ਨਹੀਂ ਸਮਝਦਾ, ਉਹ ਜਾਣਦਾ ਹੈ ਵੀ ਉਹਦਾ ਵਜੂਦ ਕੁਝ ਨਹੀਂ, ਇੱਕ ਦੋ ਦਿਨ ਰਹੇਗਾ, ਚਲਿਆ ਜਾਵੇਗਾ। ਤੋ ਜਿੰਨਾ ਮੋਹ ਪਦਾਰਥ ਦਾ ਘੱਟ ਕਰੋਗੇ, ਉਹਨੇ ਸੌਖੇ ਰਹੋਗੇ, ਕਿਉਂਕਿ ਇੱਕ ਦਿਨ ਹੱਥੋਂ ਜਦੋਂ ਛੁੱਟੇਗਾ ਪਦਾਰਥ, ਫਿਰ ਮੁਸ਼ਕਲ ਬੜੀ ਖੜੀ ਹੁੰਦੀ ਹੈ। ਤੋ ਗੁਰਦੇਵ ਕਹਿੰਦੇ ਨੇ ਮਹਿਮਾਨ ਬਣ ਕੇ ਰਹੋ, ਮੇਰ ਤੇਰ ਛੱਡ ਦਿਓ, ਪਕੜ ਨਾ ਰੱਖੋ ਵੀ ਅਸੀਂ ਗੋਇੰਦਵਾਲ ਦੇ ਮਾਲਕ ਹਾਂ। ਆਪਣੇ ਵਿੱਚ ਮਮਤਾ ਦੀ ਜਿਹੜੀ ਭਾਵਨਾ ਹੈ ਉਹਨੂੰ ਘੱਟ ਕਰੋ, ਪ੍ਰਭੂ ਦੇ ਪ੍ਰਤੀ ਆਪਣਾ ਪ੍ਰੇਮ ਪ੍ਰਗਟ ਰੱਖੋ।
ਸਤਿਗੁਰ ਕੈ ਭਾਣੈ ਭੀ ਚਲਹੇ ਤਾਂ ਦਰਗਹਿ ਪਾਵਹਿ ਮਾਣ।
ਜੇ ਸਾਡੇ ਹੁਕਮ ਵਿੱਚ ਚੱਲੋਗੇ, ਲੋਕ ਵੀ ਸੋਹਰੇਗਾ, ਪਰਲੋਕ ਵਿੱਚ ਵੀ ਤੁਹਾਡਾ ਮਾਣ ਹੋਵੇਗਾ।
ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪੈਨਣ ਤਿਗ ਖਾਣ।
ਜਿਸ ਪਰਮਾਤਮਾ ਨੇ ਪਦਾਰਥ ਦਿੱਤਾ ਹੈ, ਪਰਿਵਾਰ ਦਿੱਤਾ ਹੈ, ਖੁਸ਼ੀਆਂ ਖੇੜੇ ਬਖਸ਼ੇ ਨੇ, ਅਖੇ ਜੀ ਮੈਂ ਕਮਾਈ ਕਰਦਾ, ਇੱਥੇ ਕਈ ਲੰਗੇ ਲੂਲੇ ਬਣਾ ਦਿੱਤੇ, ਉਹ ਕਰਕੇ ਵਿਖਾਉਣ ਕਮਾਈ, ਉਹ ਹਰਿਆ ਭਰਿਆ ਹੈ, ਨਦਰੇ ਨਿਆਮਤ ਸਮਝ ਗੁਰੂ ਨਾਨਕ ਦੀ, ਅਹਿਸਾਨ ਮੰਨਿਆ ਕਰ, ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣ ਲੱਗਾ ਵੀ ਹੱਥ ਚੱਲਦੇ ਨੇ, ਹੱਡ ਪੈਰ ਚੱਲਦੇ ਨੇ, ਚੰਗਾ ਪਹਿਨਣ ਲਈ ਦਿੱਤਾ ਹੈ, ਭੋਗਣ ਲਈ ਦਿੱਤਾ ਹੈ, ਕਿਧਰੇ ਵਾਹਿਗੁਰੂ ਦਾ ਨਾਮ ਨਹੀਂ ਚੇਤੇ ਕਰਦੇ, ਤ੍ਰਿਕਾਰ ਹੈ ਐਸੇ ਜੀਵਨ ਦੇ ਉੱਤੇ।
ਮਹਲਾ ਤੀਜਾ ਹਰ ਗੁਣ ਤੋਟ ਨਾ ਆਵਈ ਕੀਮਤ ਕਹਿਣ ਨਾ ਜਾਏ।
ਪਰਮਾਤਮਾ ਦੇ ਗੁਣ ਜਿਹੜਾ ਗਾਉਂਦਾ ਹੈ, ਗੁਣਾਂ ਦਾ ਐਸਾ ਖਜ਼ਾਨਾ ਹੈ, ਵਾਕ ਛਲ ਨਾਲ ਵਾਹਿਗੁਰੂ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ, ਅਤੇ ਜਿਹੜੇ ਗਾਉਂਦੇ ਨੇ ਉਹਨਾਂ ਦੀਆਂ ਝੋਲੀਆਂ ਭਰੀਆਂ ਰਹਿੰਦੀਆਂ ਨੇ, ਕਦੇ ਖਾਲੀ ਨਹੀਂ ਹੁੰਦੀਆਂ, ਪਦਾਰਥ ਦਾ ਅੰਤ ਵੀ ਨਹੀਂ ਪੈਂਦਾ। ਤੋ ਮਹਾਰਾਜ ਗੁਰਦੇਵ ਕਹਿੰਦੇ ਨੇ ਪ੍ਰਭੂ ਦੇ ਨਾਮ ਦੀ ਕੋਈ ਕੀਮਤ ਨਹੀਂ ਹੈ, ਪੈਸੇ ਨਾਲ ਤਾਂ ਖਰੀਦਿਆ ਨਹੀਂ ਜਾਂਦਾ, ਸ਼ਰਧਾ ਰੂਪੀ ਜੇ ਤੁਹਾਡੇ ਪਾਸ ਸਿੱਕਾ ਹੈ ਤਾਂ ਫਿਰ ਨਾਮ ਹਾਸਲ ਹੋਵੇਗਾ, ਦੁਨਿਆਵੀ ਮਾਇਆ ਦੇ ਨਾਲੇ ਦੀ ਖਰੀਦੋ ਫਰੋਖਤ ਨਹੀਂ ਹੋ ਸਕਦੀ।
ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮਹਿ ਰਹਿ ਸਮਾਏ।
ਗੁਰਮੁਖ ਜਾਣਦੇ ਨੇ ਵਾਹਿਗੁਰੂ ਦੇ ਨਾਮ ਵਿੱਚ ਸਾਰੇ ਹੀ ਸੁੱਖ ਨੇ, ਇਸੇ ਕਰਕੇ ਮਨ ਕਰਕੇ ਗਲੂਏ ਕਰਕੇ ਸਦਾ ਹੀ ਨਾਮ ਜਪਦੇ ਨੇ, ਔਰ ਨਾਮ ਜਪਦੇ ਜਪਦੇ ਪ੍ਰਭੂ ਦੇ ਵਿੱਚ ਇਕਮਿਕ ਹੋ ਜਾਂਦੇ ਨੇ, ਅਭੇਦ ਹੁੰਦੇ ਹਨ।
ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ।
ਮਾਈਆਂ ਛਾਤੀ ਨੂੰ ਕੱਜਣ ਲਈ ਜਿਹੜਾ ਬਸਤਰ ਪਾਉਂਦੀਆਂ ਨੇ ਨਾ, ਉਹਨੂੰ ਚੋਲੀ ਕਹਿ ਦਿੰਦੇ ਨੇ, ਉਹ ਇੱਜ਼ਤ ਢੱਕਦਾ ਹੈ। ਤੋ ਚੋਲੀ ਬੀਬੀਆਂ ਨੇ ਕਢਾਈ ਨਾਲ ਕੱਢੀ ਹੋਈ ਪਹਿਨੀ ਹੁੰਦੀ ਹੈ। ਕਹਿੰਦੇ ਜੇ ਚਾਹੁੰਦਾ ਹੈ ਲੋਕ ਪਰਲੋਕ ਤੇਰੀ ਇੱਜ਼ਤ ਢੱਕੀ ਜਾਵੇ ਤੇ ਪਰਮਾਤਮਾ ਦੇ ਨਾਮ ਦੀ ਚੋਲੀ ਪਹਿਨ, ਸਹਿਜ ਭਾਵ ਵਿੱਚ ਚੌਂਕੜਾ ਲਾ,
ਪ੍ਰਭੂ ਦੇ ਗੀਤ ਗਾ, ਭਗਤੀ ਕਰ, ਇਹੀ ਕਸੀਦਾ ਕੱਢਣਾ ਹੈ, ਇਹੀ ਕਢਾਈ ਕਰਨੀ ਹੈ। ਜੇ ਤਨ ਰੂਪੀ ਚੋਲੀ ਨੂੰ ਸ਼ੋਭਨੀਕ ਬਣਾਉਣਾ ਹੈ ਤੇ ਇਹਦੇ ਤੇ ਨਾਮ ਜਪਣ ਰੂਪੀ ਕਸੀਦਾ ਕੱਢ, ਕਢਾਈ ਕਰ, ਤੇਰੀ ਜੈ ਜੈਕਾਰ ਹੋਵੇਗੀ, ਤੇਰੀ ਵਡਿਆਈ ਹੋਵੇਗੀ। ਕਸ਼ੀਦਾ ਲਫ਼ਜ਼ ਹੈ ਪਰਸ਼ੀਅਨ ਦਾ, ਕਢਾਈ ਨੂੰ ਕਹਿ ਦਿੰਦੇ ਨੇ ਸੂਈ ਨਾਲ ਜੋ ਕਰਦੇ ਨੇ। ਤੋ ਤੇਰੀ ਸਰੀਰ ਰੂਪੀ ਚੋਲੀ ਬੜੀ ਸੁੰਦਰ ਬਣ ਜਾਵੇਗੀ।
ਹਰ ਪਾਠ ਲੱਗਾ ਅਧਿਕਾਈ, ਬਹੁ ਬਹੁ ਬਿਦ ਪਾਤ ਕਰ।
ਮਾਈਆਂ ਦੀ ਚੋਲੀ ਨੂੰ ਕਈ ਵਾਰ ਆਪਾਂ ਵੇਖਿਆ ਹੈ ਮਖਮਲ ਅਧਿਕ ਲੱਗਾ ਹੁੰਦਾ ਹੈ। ਕਹਿੰਦੇ ਜੇ ਸੋਭਾ ਚਾਹੁੰਦਾ ਹੈ, ਬਹੁ ਵਿਦ ਪ੍ਰਕਾਰ ਦੇ ਪ੍ਰਭੂ ਦੇ ਜਿਹੜੇ ਨਾਮ ਨੇ ਜੋ ਸ਼ੁਭ ਗੁਣ ਬਖਸ਼ਣ ਵਾਲੇ ਨੇ ਉਹਨਾਂ ਦਾ ਜਾਪ ਕਰਿਆ ਕਰ। ਤੂੰ ਜਿਹੜੀ ਚੋਲੀ ਹੈ, ਇਹ ਜਿਹੜੀ ਤੇਰੀ ਦੇਹੀ ਹੈ ਜਾਂ ਅੰਤਸ਼ਕਰਨ ਹੈ, ਇਹ ਬੜੀ ਚਮਕ ਦਮਕ ਵਾਲੀ ਹੋਵੇਗੀ, ਤੇਰੀ ਮਹਿਮਾ ਦੁਨੀਆਂ 'ਤੇ ਬੜੀ ਹੋਵੇਗੀ, ਤੇਰੀ ਚਮਕ ਦੁਨੀਆਂ 'ਤੇ ਪ੍ਰਚੰਡ, ਤੇਜ ਤੇਰਾ ਦੁਨੀਆਂ 'ਤੇ ਪ੍ਰਗਟ ਰਹੇਗਾ।
ਕੋਈ ਬੂਝੈ ਬੂਝਣ ਹਾਰਾ ਅੰਤਰ ਬਵੇਕ ਕਰ।
ਗੁਰਦੇਵ ਕਿਰਪਾ ਕਰਨ 'ਤੇ ਇਹ ਸੋਝੀ ਆਉਂਦੀ ਹੈ ਵੀ ਇਸ ਮਨ ਨੂੰ, ਇਸ ਤਨ ਨੂੰ ਸ਼ੋਭਨੀਕ ਵਾਹਿਗੁਰੂ ਦੇ ਨਾਮ ਨਾਲ ਬਣਾਇਆ ਜਾ ਸਕਦਾ ਹੈ। ਦੁਨਿਆਵੀ ਪਦਾਰਥਾਂ ਦੀ ਚਮਕ ਸਦੀਵੀ ਨਹੀਂ ਹੁੰਦੀ।
ਸੋ ਬੂਝੈ ਇਹੋ ਬਵੇਕ, ਜਿਸ ਬੁਝਾਏ ਆਪ ਹਾਰ।
ਦੇਖੋ ਬੁੱਧੀ ਵੀ ਉਹਦੀ ਚੱਲੇਗੀ, ਪਰਮਾਰਥ ਦਾ ਰਸਤਾ ਵੀ ਉਹੀ ਬੁੱਝ ਸਕੇਗਾ ਜਿਹਦੇ 'ਤੇ ਗੁਰੂ ਪਰਮੇਸ਼ਰ ਕਿਰਪਾ ਕਰ ਦੇਵੇ, ਜਿਹਨੂੰ ਉੱਚੀ ਮਤ ਦੇ ਦੇਵੇ, ਉਹਦੇ ਹੀ ਵਿਚਾਰ ਵਿਵੇਕ ਦੇ ਨੇਤਰ ਖੁੱਲ੍ਹਦੇ ਨੇ। ਨਹੀਂ ਤਾਂ ਬੰਦਾ ਬਦਕਦਮੀ ਹੋ ਜਾਂਦਾ ਹੈ, ਬਦ ਕਰਮ ਕਰਨ ਲੱਗ ਪੈਂਦਾ ਹੈ, ਗਲਤ ਕਦਮ ਗੁਰਮਤ ਦੇ ਵਿਪਰੀਤ ਪੁੱਟਣ ਲੱਗ ਪੈਂਦਾ ਹੈ। ਗੁਰਦੇਵ ਸੋਝੀ ਦੇਣ, ਫਿਰ ਹੀ ਨੇਕ ਨਾਮੀ ਬਣਿਆ ਜਾਂਦਾ ਹੈ।
ਜਨ ਨਾਨਕ ਕਹੈ ਵਿਚਾਰਾ, ਗੁਰਮੁਖ ਹਾਰ ਸਤ ਹਾਰ।
ਖੁਦ ਖੁਦਾ ਗੁਰੂ ਅਮਰਦਾਸ ਪਾਤਸ਼ਾਹ ਆਖਣ ਲੱਗੇ, ਇਹ ਵਿਚਾਰ ਅਸੀਂ ਪ੍ਰਗਟ ਕਰਦੇ ਹਾਂ, ਪ੍ਰਭੂ ਪਰਮੇਸ਼ਰ ਗੁਰਮੁਖੋ ਸਤ ਸਰੂਪ ਹੈ, ਸਦੀਵੀ ਹੈ। ਮਾਇਆ ਸਦੀਵੀ ਨਹੀਂ, ਗੁਜ਼ਾਰੇ ਲਈ ਮਿਲੀ ਹੈ, ਮੰਜ਼ਲੇ ਮਕਸੂਦ ਪਰਮਾਤਮਾ ਹੈ। ਮਾਇਆ ਨੂੰ ਗੁਜ਼ਾਰੇ ਲਈ ਵਰਤ ਲਓ, ਅਗਾਂਹ ਵਰਤਣ ਲਈ ਨਾਮ ਧਨ ਇਕੱਠਾ ਕਰ ਲਓ, ਫਿਰ ਜੀਵਨ ਸਫਲਾ ਹੋਵੇਗਾ। ਤੋ ਇਹ ਅਗੰਮੀ ਵਿਚਾਰ ਖੁਦ ਖੁਦਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਨੁੱਖਤਾ ਦੇ ਭਲੇ ਹਿੱਤ ਬਖਸ਼ਦੇ ਨੇ। ਦਾਸ ਇੱਥੇ ਸ਼੍ਰੀ ਮੁਖ ਵਾਕ ਦੀ ਵਿਆਖਿਆ ਨੂੰ ਵਿਸ਼ਰਾਮ ਦਿੰਦਾ ਹੈ। ਅੱਜ 6 ਜੂਨ ਘੱਲੂ ਘਾਰਾ ਦਿਵਸ ਹੈ। ਗੁਰਮਤ ਦੇ ਸਿਧਾਂਤ 'ਤੇ ਚੱਲਣ ਵਾਲਾ ਸੰਤ ਹੁੰਦਾ ਹੈ ਜਾਂ ਸਿਪਾਹੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਪਰਮੇਸ਼ਰ ਤੋਂ ਬਾਅਦ ਇਹਨਾਂ ਦੋਵਾਂ ਦਾ ਅਦਬ ਹੈ। ਸੰਤ ਦੀ ਗੱਲ ਆਉਂਦੀ ਹੈ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ। ਸੂਰਾ ਹਰੀ ਦੇ ਰੰਗ ਵਿੱਚ ਰੰਗਿਆ ਵਿਕਾਰਾਂ ਨੂੰ ਵੱਢ ਦਿੰਦਾ ਹੈ, ਉਹ ਸੂਰੇ ਨੂੰ ਸੰਤ ਕਿਹਾ ਹੈ। ਦੂਸਰਾ ਸੂਰਾ ਸੋ ਪਹਿਚਾਨੀ ਹੈ, ਉਹ ਲਰੈ ਦੀਨ ਕਹਿ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਦੀਨ ਲਈ, ਮਜ਼ਹਬ ਲਈ ਗਰੀਬ ਦਾ ਅਦਬ ਹੈ। ਜਿਨ੍ਹਾਂ ਭਾਰਤੀ ਹਕੂਮਤ ਦੇ ਨਾਲ, ਬੀਬੀ ਇੰਦਰਾ ਗਾਂਧੀ ਦੀਆਂ ਫੌਜਾਂ ਦੇ ਨਾਲ ਮੱਥਾ ਲਾਇਆ, ਉਹ ਨਾਮ ਅਭਿਆਸੀ ਸੰਤ ਵੀ ਸਨ, ਤਾਂ ਹੀ ਲੱਖਾਂ ਸਾਵੇਂ ਅੜ ਗਏ। ਨਾਮ ਦੇ ਅਭਿਆਸ ਨਾਲ ਤਨ ਦਾ, ਪਰਿਵਾਰ ਦਾ ਮੋਹ ਜਿੱਤਿਆ ਹੋਇਆ ਸੀ ਉਹਨਾਂ ਨੇ। ਘਰ ਦਾ ਮੋਹ ਹੁੰਦਾ ਤਾਂ ਫਿਰ ਇੱਥੇ ਕੀ ਕਰਨ ਆਉਂਦੇ ਹੋ। ਸੰਤ ਵੀ ਸਨ ਜਦੋਂ ਸ਼ਹਾਦਤ ਦੀ ਅਵਧੀ ਮਾਣੀ ਅਤੇ ਸ਼ਹੀਦ ਵੀ ਹੋ ਨਿਬੜੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀ ਭਾਈ ਨੰਦ ਲਾਲ ਨੇ ਫਾਰਸੀ ਵਿੱਚ ਇੱਕ ਬਚਨ ਕਿਹਾ, ਆਖਣ ਲੱਗੇ ਆਏ ਬੁਲ ਫਜ਼ੂਲ ਗੋਇਆ ਅਜ਼ ਇਸ਼ਕੇ ਓ ਮਜ਼ੰਦਮ ਕੋ ਪਾ ਨਿਹਦ ਦਰੀ ਰਾਹਾ। ਹਾਂ, ਰਾਹ ਕੇ ਸਰਨ ਬਾਸ਼ਦ ਕਿਉਂ ਕੁਫਰ ਤੋਲਦਾ ਹੈ, ਵਾਧੂ ਦੇ ਦਾਅਵੇ ਕਰਦਾ ਹੈ ਮੈਨੂੰ ਧਰਮ ਨਾਲ ਗੁਰੂ ਨਾਲ ਬੜਾ ਪ੍ਰੇਮ ਹੈ। ਉਹ ਜਗਿਆਸੂ ਨੇ ਪੁੱਛਿਆ, ਜਦੋਂ ਪ੍ਰੇਮ ਹੈ ਤੇ ਦਾਵਾ ਕਰ ਦਿੱਤਾ ਮੈਂ? ਭਾਈ ਨੰਦ ਲਾਲ ਕਹਿੰਦੇ, ਭੋਲਿਆ ਜਿਹੜੇ ਧਰਮ ਦੇ ਰਸਤੇ ਤੇ ਚੱਲਦੇ ਨੇ, ਜਿਨ੍ਹਾਂ ਨੂੰ ਦੀਨ ਨਾਲ, ਧਰਮ ਨਾਲ, ਗੁਰੂ ਪਰਮੇਸ਼ਵਰ ਨਾਲ, ਮਨੁੱਖਤਾ ਨਾਲ, ਸੱਚਾਈ ਨਾਲ ਪ੍ਰੇਮ ਹੁੰਦਾ ਹੈ, ਉਹ ਸਿਰ ਧੜ ਦੀ ਬਾਜੀ ਲਾਉਂਦੇ ਨੇ, ਉਹਨਾਂ ਦੇ ਧੜਾਂ ਦੇ ਉੱਤੇ ਸਿਰ ਨਹੀਂ ਨਜ਼ਰੀ ਆਉਂਦੇ। ਇਹ ਹੈ ਅਵਧੀ ਪ੍ਰਭੂ ਪ੍ਰੇਮ ਦੀ, ਇਹ ਹੈ ਡੈਫੀਨੇਸ਼ਨ ਸ਼ਹੀਦਾਂ ਦੀ। ਸਤਿਗੁਰ ਆ ਗਏ ਸੀਸ ਭੇਟ ਦਿਓ ਜੇ ਸਤਿਗੁਰ ਸਚੈ ਭਾਵੈ, ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ। ਜਾਣਦੇ ਨੇ ਜਿਨ੍ਹਾਂ ਗੁਰੂ ਨੂੰ ਸੀਸ ਸਮਰਪਿਤ ਕਰ ਦਿੱਤਾ, ਉਹ ਪ੍ਰਭੂ ਦੇ ਚਰਨਾਂ ਵਿੱਚ ਅਭੇਦ ਹੋ ਗਏ, ਇਕਮਿਕ ਹੋ ਗਏ। ਉਹਨਾਂ ਸੂਰਿਆਂ ਨੂੰ ਆਪਾਂ ਯਾਦ ਕਰ ਰਹੇ ਹਾਂ। ਮੈਂ ਜਿੱਥੇ ਕੱਲ੍ਹ ਵਿਚਾਰ ਛੱਡੀ ਸੀ ਉੱਥੋਂ ਤੁਰਦਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ 22 ਦਸੰਬਰ 1975 ਨੂੰ ਦਿੱਲੀ ਮਨਾਇਆ ਜਾ ਰਿਹਾ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੈ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਨੇ। ਦਿੱਲੀ ਦੇ ਤਖ਼ਤ 'ਤੇ ਬੈਠੀ ਹੋਈ ਮਾਈ ਇੰਦਰਾ ਗਾਂਧੀ ਗੁਰੂ ਕੀ ਹਜ਼ੂਰੀ ਆਈ ਹੈ, ਮਾਈਕ ਉਹਦੇ ਹੱਥ ਵਿੱਚ ਹੈ ਔਰ ਗਲਵੇ 'ਚੋਂ ਬੋਲ ਨਿਕਲੇ, ਜਿਸ ਦਿੱਲੀ ਦੇ ਤਖ਼ਤ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਲਈ ਮੌਤ ਦਾ ਫਤਵਾ ਜਾਰੀ ਕੀਤਾ, ਫਿਰ ਉਹਨਾਂ ਨੂੰ ਸ਼ਹੀਦ ਕਰਵਾਇਆ। ਅੱਜ ਉਹ ਤਖ਼ਤ 'ਤੇ ਮੈਂ ਬੈਠੀ ਹਾਂ। ਤਿਲਕ ਜੰਜੂ ਦੇ ਰਾਖੇ ਗੁਰੂ ਤੇਗ ਬਹਾਦਰ ਸਾਹਿਬ ਦਾ ਕਰਜ਼ ਅਦਾ ਕਰਨ ਦੇ ਲਈ ਅੱਜ ਦਿੱਲੀ ਦਾ ਤਖ਼ਤ ਖੁਦ ਚੱਲ ਕੇ ਉਹਨਾਂ ਦੀ ਕਦਮ ਬੋਸੀ ਕਰਨ ਆਇਆ ਹੈ, ਕਦਮ ਚੁੰਮਣ ਆਇਆ ਹੈ। ਹੋਰ ਵੀ ਬਚਨ ਹੋਏ, ਮੈਂ ਸੰਖੇਪ ਵਿੱਚ ਰੱਖਾਂ। ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਮਾਈਕ ਮਿਲਦਾ ਹੈ, ਕਹਿੰਦੇ ਬੀਬੀ ਇੰਦਰਾ ਗਾਂਧੀ, ਇਹ ਤਾਂ ਤੂੰ ਸਮਝਦੀ ਹੈ ਵੀ ਤਿਲਕ ਜੰਜੂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ ਹੈ, ਜੇ ਕੁਰਬਾਨੀ ਨਾ ਕਰਦੇ ਅੱਜ ਇਸ ਰੂਹੇ ਜ਼ਮੀਨ 'ਤੇ ਭਾਰਤ ਵਿੱਚ ਨਾ ਮੰਦਰ ਹੁੰਦੇ, ਨਾ ਗਾਇਤਰੀ ਪੜ੍ਹੀ ਜਾਂਦੀ, ਨਾ ਧੋਤੀ ਨਾ ਬੋਧੀ ਹੁੰਦੀ, ਅਤੇ ਤੂੰ ਵੀ ਮਾਈ ਅੱਜ ਇਸ ਸਮਾਗਮ ਵਿੱਚ ਸਾੜੀ ਪਾ ਕੇ ਨਾ ਆਉਂਦੀ, ਬੁਰਕਾ ਪਾਇਆ ਹੁੰਦਾ। ਜਿਹੜੀ ਗੱਲ ਸਾਨੂੰ ਚੁਭੀ ਹੈ ਉਹ ਇਹ ਹੈ ਵੀ ਤੂੰ ਆਨੀ ਹੈ ਗੁਰੂ ਤੇਗ ਬਹਾਦਰ ਦਾ ਕਰਜ਼ ਅਦਾ ਕਰਨ ਆਈ ਹੈ। ਸਰੀਰ 'ਤੇ ਕਰੋੜਾਂ ਰੋਮ ਹੁੰਦੇ ਨੇ, ਅਤੇ ਜਿੰਨੇ ਵੀ ਭਾਰਤ ਅੰਦਰ ਹਿੰਦੂ ਵੀਰ ਨੇ, ਭੈਣਾਂ ਨੇ, ਉਹਨਾਂ ਦੇ ਸਰੀਰ 'ਤੇ ਜਿੰਨੇ ਵੀ ਰੋਮ ਨੇ, ਕੇਸ ਨੇ, 19 ਵਾਰ ਵੀ ਆਪਣਾ ਸਿਰ ਕਲਮ ਕਰਕੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਆ ਜਾਣ ਤੇ ਗੁਰੂ ਦਾ ਕਰਜ਼ ਅਦਾ ਨਹੀਂ ਕਰ ਸਕਦੇ। ਐਸੀ ਅਗੰਮੀ ਕੁਰਬਾਨੀ ਗੁਰਾਂ ਨੇ ਦਿੱਤੀ ਹੈ। ਇੰਦਰਾ ਗਾਂਧੀ ਦੇ ਪੈਰ ਹਿੱਲ ਗਏ ਵੀ ਏਡੇ ਰੁਤਬੇ 'ਤੇ ਬੈਠੀ ਹੋਈ ਆ, ਪ੍ਰਾਈਮ ਮਿਨਿਸਟਰ ਆ, ਇਹ ਕਾਲੇ ਦਾੜੇ ਵਾਲਾ ਜਵਾਨ ਕੀ ਬੋਲਦਾ ਹੈ। ਉਸ ਦਿਨ ਤੋਂ ਦਮਦਮੀ ਟਕਸਾਲ ਅੱਖਾਂ ਵਿੱਚ ਰੜਕਣ ਲੱਗ ਪਈ ਮਾਈ ਇੰਦਰਾ ਗਾਂਧੀ ਦੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰਮੁਖ ਕਿਸੇ ਤੋਂ ਨਹੀਂ ਡਰਦੇ, ਡਰਦਾ ਕੌਣ ਹੈ, ਡਰ ਡਰ ਪਚੇ ਮਨ ਮੁਖ ਵਿਚਾਰੇ, ਸੋਕਤ ਡਰੈ ਜੇ ਖਸਮ ਸਮਾਰੈ। ਗੁਰੂ ਵਾਲੇ ਕਿਸੇ ਤੋਂ ਨਹੀਂ ਡਰਦੇ। ਹੁਣ ਬੀਬੀ ਇੰਦਰਾ ਗਾਂਧੀ ਦੀ ਕਾਂਗਰਸ ਜਮਾਤ ਨੇ ਦੇਹਧਾਰੀ ਗੁਰੂ ਡੰਬ ਨੂੰ ਸਪੋਰਟ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹਦੇ ਤੋਂ ਬਾਅਦ 1977 ਈਸਵੀ ਵਿੱਚ ਜਦੋਂ PM ਮੁਰਾਰਜੀ ਦੇਸਾਈ ਬਣੇ ਨੇ, ਇਹਨਾਂ ਵੀ ਡੇਰਿਆਂ ਨੂੰ ਸਪੋਰਟ ਕੀਤੀ। ਡੇਰਾ ਲਫ਼ਜ਼ ਮੈਂ ਉਹਨਾਂ ਲਈ ਵਰਤ ਰਿਹਾ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਦੇ ਨੇ, ਸੰਪਰਦਾਵਾਂ ਲਈ ਨਹੀਂ, ਜਥੇਬੰਦੀਆਂ ਲਈ ਨਹੀਂ, ਕਿਉਂਕਿ ਸਿੱਖ ਸੰਪਰਦਾਵਾਂ ਦੇ ਜਿਹੜੇ ਡੇਰੇ ਨੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਉੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੈ। ਜਿਵੇਂ ਸਾਡੀ ਸਿਰਮੌਰ ਸੰਸਥਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ ਵੀ ਹੈ, ਇੱਦਾਂ ਹੀ ਸਿੱਖ ਜਥੇਬੰਦੀਆਂ ਨੇ, ਦਮਦਮੀ ਟਕਸਾਲ, ਨਿਹੰਗ ਸਿੰਘ, ਸੇਵਾ ਪੰਥੀ, ਨਾਨਕ ਸਰ, ਨਿਰਮਲੇ, ਕਾਰ ਸੇਵਾ ਵਾਲੇ, ਰਾੜਾ ਸਾਹਿਬ ਵਾਲੇ, ਇਹ ਸਭ ਸਿੱਖੀ ਦੀ ਜਮਾਤ ਨੂੰ ਪ੍ਰਫੁੱਲਤ ਕਰਦੇ ਨੇ। ਜਿਹੜਾ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਸਿੱਖ ਉਹਦੇ ਨਜ਼ਦੀਕ ਨਹੀਂ ਜਾਂਦਾ, ਅਤੇ ਇੱਦਾਂ ਦੇ ਡੇਰਿਆਂ ਨੂੰ ਸਰਕਾਰ ਸਪੋਰਟ ਕਰਨ ਲੱਗੀ। ਕਿਉਂ ਜੀ? ਸਿੱਖੀ ਨੂੰ ਲੀਰੋ ਲੀਰ ਕਰ ਦਿਓ, ਇਕੱਠੇ ਰਹਿਣਗੇ ਤਾਂ ਮੁਸ਼ਕਲ ਬੜੀ ਹੈ। ਨਿਰੰਕਾਰੀ ਸੰਸਥਾ ਦੇ ਮੁਖੀ ਗੁਰਬਚਨ ਸਿੰਘ ਨੂੰ ਪੂਰੀ ਸਪੋਰਟ ਹੈ ਸਰਕਾਰ ਦੀ। ਉਹਨੇ ਸਿੱਖ ਸਿਧਾਂਤਾਂ ਨੂੰ ਕੱਟਣਾ ਸ਼ੁਰੂ ਕੀਤਾ। ਕਹਿੰਦਾ ਮੈਂ ਗੁਰੂ ਨਾਨਕ ਦਾ ਅਵਤਾਰ ਆ, ਮੈਂ ਗੁਰੂ ਗੋਬਿੰਦ ਸਿੰਘ ਨਾਲੋਂ ਵੱਧ ਕੇ ਆ, ਉਹਨੇ ਪੰਜ ਪਿਆਰੇ ਸਾਜੇ ਨੇ, ਮੇਰੇ ਸੱਤ ਸਤਾਰੇ ਨੇ। ਜਿਸ ਕਿਤਾਬ ਨੂੰ ਸਿੱਖੋ ਗੁਰੂ ਗ੍ਰੰਥ ਕਹਿੰਦੇ ਹੋ, ਮੈਂ ਠੋਕਰ ਮਾਰ ਦੇਵਾਂ, ਮੇਰਾ ਕੁਝ ਨਹੀਂ ਵਿਗਾੜ ਸਕਦੀ। ਜਦੋਂ ਐਸੇ ਭੱਦੇ ਬੋਲ ਗਲੂਏ ਚੋਂ ਗੁਰਬਚਨ ਸਿੰਘ ਦੇ ਨਿਕਲਦੇ ਨੇ, ਸਿੱਖਾਂ ਦੇ ਹਿਰਦੇ ਵਲੂੰਦਰੇ ਗਏ। ਇਹ ਨਹੀਂ ਟਲਿਆ, ਇਹਨੇ ਵਿਸਾਖੀ 1978 ਨੂੰ ਅੰਮ੍ਰਿਤਸਰ ਨਿਰੰਕਾਰੀ ਆਸ਼ਰਮ ਇੱਕ ਸਮਾਗਮ ਉਲੀਕਿਆ, ਸਿੱਖਾਂ ਦੀ ਹਿੱਕ ਤੇ ਦੀਵਾ ਬਾਲਣ ਦੇ ਲਈ। ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਹੋਰ ਸਿੱਖ ਸੰਗਤਾਂ, ਇਹਨਾਂ ਨੇ ਸਰਕਾਰ ਨੂੰ ਨੋਟਿਸ ਦਿੱਤਾ ਹੈ ਵੀ ਦੇਖੋ ਇਹ ਠੀਕ ਨਹੀਂ ਹੈ, ਗੁਰਬਚਨ ਸਿੰਘ ਆਪਣੀ ਗੱਲ ਕਰਨੀ ਹੈ ਤੇ ਕਰੇ, ਪਰ ਸਾਡੇ ਅਗੇਂਸਟ ਬੋਲਦਾ ਹੈ, ਅਸੀਂ ਗੁਰੂ ਕੀ ਨਗਰੀ ਵਿੱਚ ਇਹਨੂੰ ਕੂੜ ਨਹੀਂ ਬੋਲਣ ਦੇਣਾ, ਇੱਥੇ ਸਮਾਗਮ ਨਹੀਂ ਆਉਣ ਦੇਣਾ, ਤੁਸੀਂ ਰੋਕੋ। ਸਰਕਾਰ ਕਿੱਥੇ ਰੋਕ ਸਕਦੀ ਹੈ? ਸੈਂਟਰ ਦਾ ਹੱਥ ਸੀ। ਸ਼ਾਂਤਮਈ ਤੌਰ 'ਤੇ ਦਮਦਮੀ ਟਕਸਾਲ ਦੇ ਸਿੰਘ, ਅਖੰਡ ਕੀਰਤਨੀ ਜਥੇ ਦੇ ਸਿੰਘ, ਹੋਰ ਸੰਗਤਾਂ ਵਿਰੋਧ ਕਰਨ ਗਏ। ਗੁਰਬਚਨ ਸਿੰਘ ਦੇ ਗਨਮੈਨਾਂ ਨੇ ਗੋਲੀਆਂ ਚਲਾਈਆਂ, 13 ਸਿੰਘ ਸ਼ਹੀਦ ਹੋ ਗਏ। ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ, ਇੱਥੇ ਇੱਕ ਵੱਡਾ ਸਿੱਖ ਜਗਤ ਦਾ ਇਕੱਠ ਹੁੰਦਾ ਹੈ। ਸੰਤ ਭਿੰਡਰਾਂ ਵਾਲੇ ਸਪੀਚ ਕਰਦੇ ਨੇ, ਸੰਗਤ ਜੀ, ਖਾਲਸਾ ਜੀ, ਜੇ ਭਾਰਤੀ ਅਦਾਲਤਾਂ ਨੇ ਸਾਨੂੰ ਨਿਆਂ ਨਾ ਦਿੱਤਾ ਤੇ ਆਪਣੇ ਹੱਥੀਂ ਨਿਆਂ ਕਰਾਂਗੇ ਅਸੀਂ। ਨਿਆਂ ਸਾਨੂੰ ਅਦਾਲਤਾਂ ਨੇ ਕੀ ਦੇਣਾ ਸੀ? ਪੰਜਾਬ ਵਿੱਚ ਖਤਰਾ ਹੈ ਗੁਰਬਚਨ ਸਿੰਘ ਨੂੰ, ਇਸ ਕਰਕੇ ਉਹਦਾ ਕੇਸ ਅੰਮ੍ਰਿਤਸਰ ਕੋਰਟ ਤੋਂ ਕਰਨਾਲ ਸ਼ਿਫਟ ਕਰਕੇ ਉਸਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਗਿਆ। ਸਿੱਖ ਹੈਰਾਨ ਨੇ ਵੀ ਗੋਲੀਆਂ ਹਵਾ 'ਚੋਂ ਤਾਂ ਪ੍ਰਗਟ ਨਹੀਂ ਹੋ ਗਈਆਂ ਜਿਹੜੀਆਂ ਸਿੰਘਾਂ ਦੇ ਲੱਗੀਆਂ ਨੇ, ਇਹਦੇ ਗਨਮੈਨ ਸਨ, ਸਜ਼ਾ ਕਿਉਂ ਨਹੀਂ ਦਿੱਤੀ? ਇੱਕ ਵਾਰ ਫਿਰ ਭਾਰਤ ਦੀ ਕਾਨੂੰਨੀ ਵਿਵਸਥਾ ਨੇ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਾ ਦਿੱਤਾ। ਜੇ ਜੀਵੈ ਪਤ ਲਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸਿੱਖਾਂ ਨੂੰ ਪਤ ਲਥੀ ਮਹਿਸੂਸ ਹੁੰਦੀ ਹੈ, ਹਰਾਮ ਜਾਪਦਾ ਹੈ ਖਾਣਾ ਪੀਣਾ। ਦਮਦਮੀ ਟਕਸਾਲ ਦਾ ਸੂਰਾ ਭਾਈ ਕਾਬਲ ਸਿੰਘ ਉੱਠਦਾ ਹੈ, ਸਿੰਘ ਸਾਹਿਬ ਰਣਜੀਤ ਸਿੰਘ ਉੱਠਦਾ ਹੈ, ਗੁਰਬਚ ਟਿਕਟਾਂ ਧੁਰਦੀਆਂ ਦੇ ਦਿੱਤੀਆਂ। ਜਦੋਂ ਤੁਸੀਂ ਇਸ ਰਿਪੋਰਟ ਬਾਰੇ ਪੜ੍ਹਦੇ ਹੋ, ਦਾ ਫਸਟ ਇਨਫੋਰਮੇਸ਼ਨ ਰਿਪੋਰਟ, ਉਹਦੇ ਵਿੱਚ 20 ਨਾਮ ਨਾਮਜ਼ਦ ਹੋਏ ਸੰਤ ਭਿੰਡਰਾਂ ਵਾਲਿਆਂ ਦੇ ਐਸੋਸੀਏਟ, ਇਹਨਾਂ ਨੂੰ ਲਿਖਿਆ ਗਿਆ, ਕੇਸ ਚੱਲਦੇ ਰਹੇ। ਖੈਰ, ਜਦੋਂ ਸਾਡੀ ਕੋਈ ਮੰਗ ਮੰਨੀ ਨਹੀਂ ਜਾ ਰਹੀ, ਪੰਜਾਬ ਦੀਆਂ ਹੱਕੀ ਮੰਗਾਂ ਨੂੰ ਹਾਸਲ ਕਰਨ ਦੇ ਲਈ, ਚਾਹੇ ਉਹ ਰਾਜਸੀ ਮੰਗਾਂ ਨੇ ਚਾਹੇ ਧਾਰਮਿਕ ਮੰਗਾਂ ਨੇ, ਸਿੱਖ ਜਗਤ ਦੇ ਮਹਾਨ ਵਿਦਵਾਨ ਪ੍ਰੋਫੈਸਰ ਆਫ ਸਿੱਖਇਜ਼ਮ IAS ਸਰਦਾਰ ਕਪੂਰ ਸਿੰਘ ਜਿਨ੍ਹਾਂ ਨੇ ਅਕਾਲੀ ਦਲ ਦੇ ਨਾਲ ਮਿਲ ਕੇ ਅਨੰਦਪੁਰ ਸਾਹਿਬ ਦਾ ਮਤਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਤਿਆਰ ਕੀਤਾ, ਇਹ ਮਤਾ ਤਿਆਰ ਹੋ ਗਿਆ। ਹੁਣ ਜਦੋਂ ਇਸ ਮਤੇ ਵੱਲ ਵੇਖਦੇ ਹਾਂ, ਮੈਂ ਸੰਖੇਪ ਵਿੱਚ ਦੱਸਾਂ, ਇਹਦੇ ਵਿੱਚ ਨਾ ਕੋਈ ਅੱਤਵਾਦ ਦੀ ਗੱਲ ਹੈ, ਨਾ ਵੱਖਵਾਦ ਦੀ ਗੱਲ ਹੈ, ਨਾ ਕੋਈ ਹਿੰਦੁਸਤਾਨ ਨੂੰ ਚੀਰਨ ਦੀ ਗੱਲ ਹੈ, ਅੱਡੋ ਪਾਟੀ ਹੋਣ ਦੀ ਗੱਲ ਹੈ, ਅਤੇ ਨਾ ਕੋਈ ਹਿੰਦੂ ਧਰਮ ਨੂੰ ਖਤਰਾ ਹੈ। ਜੋ ਅੱਜ ਤੱਕ ਤੁਹਾਨੂੰ ਦੱਸਿਆ ਗਿਆ 101% ਝੂਠ ਹੈ। ਮੇਨ ਉਹਦੇ 'ਚ ਮੰਗਾਂ ਨੇ, ਡੀਸੈਂਟਰਲਾਈਜੇਸ਼ਨ ਐਂਡ ਇਨਕਰੀਜ ਪੰਜਾਬੀ ਸਟੇਟ ਅਟੋਨਮੀ, ਰਾਜਾਂ ਨੂੰ ਪੰਜਾਬ ਆਦਿਕ ਨੂੰ ਵੱਧ ਅਧਿਕਾਰ ਦਿੱਤੇ ਜਾਣ, ਸੈਂਟਰ ਮਨ ਆਈਆਂ ਨਾ ਕਰੇ, ਪੰਜਾਬ ਸਟੇਟ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ, ਪੰਜਾਬ ਦੇ ਪਾਣੀਆਂ ਦੀ ਵੰਡ ਰਿਪੇਰੀਅਨ ਲਾਅ ਦੇ ਅਕੋਰਡਿੰਗ ਹੋਵੇ। ਜੇ ਰਾਜਸਥਾਨ ਪੱਥਰ ਵੇਚਦਾ ਹੈ ਉਹਨਾਂ ਨੂੰ ਮੁੱਲ ਮਿਲਦਾ, ਤਾਂ ਪੰਜਾਬ ਦੇ ਪਾਣੀਆਂ ਦਾ ਸਾਨੂੰ ਮੁੱਲ ਦਿਓ। 3 ਹਿੱਸੇ ਪਾਣੀ ਤੁਸੀਂ ਰਾਜਸਥਾਨ ਆਦਿਕ ਸਟੇਟਾਂ ਨੂੰ ਦੇ ਰਹੇ ਹੋ, ਇੱਕ ਪੱਖ ਤੁਸੀਂ ਪਾਣੀ ਪੰਜਾਬ ਨੂੰ ਦੇ ਰਹੇ ਹੋ, ਜੋ ਚੌਥਾ ਹਿੱਸਾ ਹੈ, 3 ਹਿੱਸੇ ਪਾਣੀ ਪੰਜਾਬ ਵਰਤੇਗਾ, ਚੌਥਾ ਹਿੱਸਾ ਪਾਣੀ ਪੰਜਾਬ ਵੇਚੇਗਾ। ਫਸਲਾਂ ਦੀ ਕੀਮਤ ਪੰਜਾਬ ਸਰਕਾਰ ਕਿਸਾਨ ਤੈਅ ਕਰਨਗੇ, ਸੈਂਟਰ ਤੈਅ ਨਹੀਂ ਕਰੇਗਾ, ਇਹ ਮੰਗਾਂ ਨੇ। ਜਿਵੇਂ ਹਰਿਦੁਆਰ ਮੁਕੱਦਸ ਸ਼ਹਿਰ ਐਲਾਨਿਆ ਹੈ, ਨਸ਼ਾ ਆਦਿਕ ਉੱਥੇ ਨਹੀਂ ਵਿਕਦਾ, ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਹੈ, ਗੁਰੂ ਕੀ ਨਗਰੀ ਹੈ, ਇਸ ਸ਼ਹਿਰ ਨੂੰ ਪਵਿੱਤਰ ਐਲਾਨੋ ਨਸ਼ਾ ਨਹੀਂ ਵਿਕਣਾ ਚਾਹੀਦਾ। ਇਸ ਮਤੇ ਵਿੱਚ ਲਿਖਿਆ ਹੈ ਵੀ ਸਿੱਖ ਧਰਮ ਦੀ ਆਈਡੈਂਟੀ ਵੱਖ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਸਿੱਖ ਹਿੰਦੂ ਨਹੀਂ ਹੈ, ਵੱਖਰਾ ਧਰਮ ਹੈ। ਬਚਿੱਤਰ ਨਾਟਕ 'ਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਫ ਲਿਖਿਆ, 3 ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, 3 ਇਹ ਕਲਮੋਂ ਧਰਮ ਚਲਾਇਓ, ਸਭ ਸਾਧਨ ਕੋ ਰਹਾ ਬਿਤਾਇਓ। ਸਾਡਾ ਧਰਮ ਵੱਖ ਹੈ, ਅਸੀਂ ਕਿਸੇ ਧਰਮ ਨਾਲ ਨਫ਼ਰਤ ਨਹੀਂ ਕਰਦੇ, ਪਰ ਸਾਡੀ ਆਈਡੈਂਟੀ ਨੂੰ ਇੰਟਰਮਿੰਗਲ ਨਾ ਕਰੋ, ਕਿਸੇ ਵਿੱਚ ਨਾ ਘਸੋੜੋ, ਅਸੀਂ ਵੱਖਰੇ ਹਾਂ। ਹੁਣ ਆ ਜਾਓ ਪੜ੍ਹਿਆਂ ਲਿਖਿਆਂ ਵੱਲ। ਆ ਜਿਹੜੇ ਬੱਚਿਆਂ ਨੇ ਬੀ ਏ ਐੱਮ ਏ ਕੀਤੀ ਹੈ, ਜਿੰਨਾ ਚਿਰ ਜੋਬ ਨਹੀਂ ਮਿਲਦੀ ਇਹਨਾਂ ਨੂੰ ਪਤਾ ਮਿਲਣਾ ਚਾਹੀਦਾ ਹੈ, ਇਹ ਬੇਰੁਜ਼ਗਾਰ ਨੇ ਵਿਚਾਰੇ, ਅਤੇ ਜੇ ਪੜ੍ਹ ਲਿਖ ਕੇ ਵੀ ਪਤਾ ਨਾ ਮਿਲੇ, ਜੋਬ ਨਾ ਮਿਲੇ, ਤਾਂ ਸਾਡੇ ਬੱਚੇ ਪੜ੍ਹਨਾ ਛੱਡ ਦੇਣਗੇ। ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ, ਇਹ ਹਾਈ ਕੋਰਟ ਸਾਡੀ ਜਗ੍ਹਾ 'ਤੇ ਬਣੀ ਹੋਈ ਹੈ। ਫਿਰ ਜਿਹੜੀ ਇੰਡਸਟਰੀ ਲੱਗੇਗੀ ਉਹਨੂੰ ਜਿਹੜੀ ਬਿਜਲੀ ਹੈ ਉਹ ਬੜੇ ਘੱਟ ਰੇਟ 'ਤੇ ਦਿੱਤੀ ਜਾਵੇ, ਟੈਕਸ ਇੰਡਸਟਰੀ ਨੂੰ ਥੋੜ੍ਹਾ ਲਾਇਆ ਜਾਵੇ ਤਾਂ ਕਿ ਵੱਧ ਤੋਂ ਵੱਧ ਇੰਡਸਟਰੀ ਲੱਗੇ। ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਇੰਡਸਟਰੀ ਬਹੁਤਾਤ ਵਿੱਚ ਹਿੰਦੂ ਵੀਰਾਂ ਦੀ ਸੀ, ਇਹ ਤਾਂ ਹਿੰਦੂਆਂ ਦੇ ਪੱਖ 'ਚ ਅਨੰਦਪੁਰ ਦਾ ਮਤਾ, ਇਹਦੇ ਵਿੱਚ ਕੁਝ ਵੀ ਦੇਸ਼ ਦੇ ਉਲਟ ਨਹੀਂ ਸੀ, ਕੇਵਲ ਸਾਡੀਆਂ ਰਾਜਸੀ ਅਤੇ ਧਾਰਮਿਕ ਹੱਕੀ ਮੰਗਾਂ ਸਨ। ਕੁਝ ਸਰਕਾਰਾਂ ਡਿਫੇਮ ਕੀਤਾ, ਕੁਝ ਸਾਡੇ ਪ੍ਰਚਾਰਕ ਵੀ ਸੰਗਤ ਦੇ ਸਾਵੇਂ ਇਹ ਮਤਾ ਪ੍ਰਗਟ ਨਾ ਕਰ ਸਕੇ, ਪਤਾ ਨਹੀਂ ਕਿਹਦਾ ਡਰ ਸੀ। ਹੁਣ ਇਸ ਮਤੇ ਨੂੰ ਲਾਗੂ ਕਰਵਾਉਣ ਦੇ ਲਈ 1982 ਦੇ ਵਿੱਚ ਰਾਜਸੀ ਅਤੇ ਧਾਰਮਿਕ ਮੰਗਾਂ ਨੂੰ ਮਨਵਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਰਲ ਮਿਲ ਕਰਕੇ ਸੰਗਤ ਦੇ ਸਹਿਯੋਗ ਨਾਲ ਧਰਮਯੁੱਧ ਮੋਰਚੇ ਦਾ ਆਗਾਜ਼ ਕੀਤਾ ਗਿਆ। ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸੰਗਤਾਂ ਸਮੇਤ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਦੇ ਨੇ, ਜਿੰਨਾ ਚਿਰ ਅਨੰਦਪੁਰ ਸਾਹਿਬ ਦਾ ਮਤਾ ਗੁਰੂ ਹਰਗੋਬਿੰਦ ਸਾਹਿਬ ਲਾਗੂ ਨਹੀਂ ਹੋ ਜਾਂਦਾ ਸੰਘਰਸ਼ ਜਾਰੀ ਰਹੇਗਾ, ਅਤੇ ਸੰਘਰਸ਼ ਸ਼ਾਂਤਮਈ ਹੈ, ਕੋਈ ਰਫਲਾਂ ਚੁੱਕਣ ਦੀ ਗੱਲ ਨਹੀਂ ਹੈ। ਕਿਉਂ ਹਥਿਆਰ ਚੁੱਕੇ ਉੱਧਰ ਆਪਾਂ ਬਾਅਦ ਵਿੱਚ ਆਉਂਦੇ ਹਾਂ, ਉਹ ਵੀ ਸਮਝਣ ਦੀ ਲੋੜ ਹੈ। ਕਿਵੇਂ ਸੰਘਰਸ਼ ਕਰਨਾ ਹੈ ਸਿੱਖਾਂ ਨੇ? ਪੋਲੀਟੀਕਲ ਡੈਮੋਨਸਟ੍ਰੇਸ਼ਨਸ, ਰਾਜਨੀਤਿਕ ਪ੍ਰਦਰਸ਼ਨ ਕਰਨੇ ਨੇ ਪੀਸਫੁੱਲ ਤੌਰ 'ਤੇ। ਗ੍ਰਿਫਤਾਰੀਆਂ ਦੇਣੀਆਂ ਨੇ, ਅਕਾਲ ਤਖ਼ਤ 'ਤੇ ਅਰਦਾਸ ਹੋਣੀ, ਦੀਵਾਨ ਹਾਲ ਮੰਜੀ ਸਾਹਿਬ ਆ ਜਾਣਾ ਅਤੇ ਇੱਥੋਂ ਜਥੇ ਤੁਰਦੇ ਸਨ ਸ਼ਾਂਤਮਈ ਗ੍ਰਿਫਤਾਰੀ ਦੇਣ ਦੇ ਲਈ। ਇੰਦਰਾ ਗਾਂਧੀ ਨੇ ਵੇਖਿਆ ਲਹਿਰ ਤੇਵਰ ਹੋ ਰਹੀ ਹੈ, ਇਹ ਬੜੀ ਤਿੱਖੀ ਜਾਪ ਰਹੀ ਹੈ। ਕੁਝ ਲੀਡਰਾਂ 'ਤੇ ਦਬਾਅ ਬਣਾਇਆ, ਕੁਝ ਅਕਾਲੀ ਦਲ ਦੇ ਜਿਹੜੇ ਲੀਡਰ ਸਨ ਉਹ ਅਨੰਦਪੁਰ ਦੇ ਮਤੇ ਦੀਆਂ ਮੰਗਾਂ ਨੂੰ ਥੋੜ੍ਹੀ ਢਿੱਲ ਵਿੱਚ ਲੈਣ ਲੱਗ ਪਏ ਅਤੇ ਕੁਝ ਅਕਾਲੀ ਦਲ ਦੇ ਲੀਡਰ ਅਡਿੱਗ ਹੋ ਗਏ, ਅਡੋਲ ਹੋ ਗਏ, ਖਲੋ ਗਏ। ਕਹਿਣੀ ਕਰਨੀ ਦੇ ਪੂਰੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ 'ਤੇ ਅਡੋਲ ਰਹਿਣਾ ਹੀ ਸੀ। ਖੈਰ ਰਲ ਮਿਲ ਕਰਕੇ ਧਰਮਯੁੱਧ ਮੋਰਚਾ ਚੱਲਦਾ ਗਿਆ। ਲੋਕ ਪ੍ਰੀਏਤਾ ਸੰਤ ਭਿੰਡਰਾਂ ਵਾਲਿਆਂ ਦੀ ਇੰਨੀ ਵੱਧ ਗਈ, ਹਜ਼ਾਰਾਂ ਦੇ ਇਕੱਠ ਮੰਜੀ ਸਾਹਿਬ ਉਹਨਾਂ ਨੂੰ ਸੁਣਨ ਆਉਂਦੇ ਨੇ ਅਤੇ ਕਿਧਰੇ ਹੋਰ ਵੀ ਸਮਾਗਮ ਹੁੰਦਾ ਹੈ, ਵਹੀਰਾਂ ਦੀਆਂ ਵਹੀਰਾਂ ਤੁਰੀਆਂ ਆਉਂਦੀਆਂ ਨੇ। ਸੰਤਾਂ ਦੀ ਆਵਾਜ਼ ਹਿਊਮਨ ਰਾਈਟਸ ਦੇ ਪਹਿਰੇਦਾਰ UNO ਤੱਕ ਪਹੁੰਚੀ ਹੈ। ਇੰਦਰਾ ਗਾਂਧੀ 'ਤੇ ਦਬਾਅ ਵਧਣ ਲੱਗ ਪਿਆ ਹੈ। ਹੁਣ ਰਾਣੀ ਹੈ, ਰਾਜਾ ਰਾਣੀ ਤਖ਼ਤ ਨਹੀਂ ਛੱਡਣਾ ਚਾਹੁੰਦੇ। ਇੰਦਰਾ ਗਾਂਧੀ ਨੂੰ ਇੰਨੀ ਕੁ ਤਖ਼ਤ ਭੋਗਣ ਦੀ ਲਾਲਸਾ ਸੀ, ਇਹ ਤਖ਼ਤ ਦੇ ਬਦਲੇ ਬੁਰੇ ਤੋਂ ਬੁਰਾ ਕਰਮ ਵੀ ਕਰ ਸਕਦੀ ਸੀ। ਬਾਣੀ 'ਚ ਸਿੱਧਾ ਲਿਖਿਆ ਹੈ ਰਾਜੇ ਦੀ ਹਸਤੀ ਕੀ ਹੈ, ਰਾਜਾ ਰਾਜਨਾ ਤ੍ਰਿਪਤਿਆ ਸਾਇਰ ਭਰੇ ਕਿ ਸੁੱਕ। ਕਦੇ ਕਿਸੇ ਨੇ ਸੁਣਿਆ ਹੈ ਸਾਗਰ ਆਖੇ ਵੀ ਪਾਣੀ ਵੱਲੋਂ ਰੱਜ ਗਿਆ ਹੈ, ਰੇਗਿਸਤਾਨ ਆਖੇ ਵੀ ਪਾਣੀ ਵੱਲੋਂ ਰੱਜ ਗਿਆ ਹੈ, ਰਾਜਾ ਇਹ ਗੱਲ ਕਵੇ ਵੀ ਮੈਨੂੰ ਤਖ਼ਤ ਦੀ ਲੋੜ ਨਹੀਂ ਹੈ, ਧੂਕੇ ਵੀ ਲਾਓ ਤੇ ਰਾਜਾ ਤਖ਼ਤ ਨਹੀਂ ਜੇ ਛੱਡਦਾ। ਇਲੈਕਸ਼ਨ ਆ ਰਹੀ ਹੈ ਦਸੰਬਰ 1984 ਦੀ, ਬੀਬੀ ਇੰਦਰਾ ਗਾਂਧੀ ਦਾ ਗ੍ਰਾਫ ਡਾਊਨ ਹੈ, ਵਿਪਕਸ਼ ਦਾ ਗ੍ਰਾਫ ਉੱਠਿਆ ਹੋਇਆ ਹੈ। ਥਿੰਕ ਟੈਂਕ ਨਾਲ ਬੈਠ ਗਈ, ਮਜਲਿਸ ਹੋਈ ਹੈ, ਵਿਚਾਰ ਪ੍ਰਗਟ ਕੀਤੇ ਗਏ ਵੀ ਮੈਂ ਇਹ ਤਖ਼ਤ ਹਰ ਹੀਲੇ ਜਿੱਤਣਾ ਹੈ, ਮੈਨੂੰ ਦੱਸੋ ਕਿਵੇਂ ਜਿੱਤਾਂ। ਕਹਿੰਦੇ ਮਾਈ ਫਿਰ ਗੱਲ ਇਹ ਹੈ, ਹਿੰਦੂ ਵੀਰਾਂ ਦੀ ਬਲਕ ਵਿੱਚ ਵੋਟ ਹੈ ਅਤੇ ਜੇ ਉਹ ਸਾਰੇ ਦੀ ਸਾਰੀ ਵੋਟ ਤੈਨੂੰ ਪੈ ਜਾਵੇ, ਨਾ ਸਿੱਖਾਂ ਦੀ ਲੋੜ ਨਾ ਮੁਸਲਮਾਨਾਂ ਦੀ ਲੋੜ। ਜਿਹੜੀ ਰਾਏ ਥਿੰਕ ਟੈਂਕ ਨੇ ਦਿੱਤੀ ਹੈ ਇੰਦਰਾ ਗਾਂਧੀ ਨੇ ਮੰਨ ਲਈ ਹੈ। ਪੰਜਾਬ ਦੀਆਂ ਹੱਕੀ ਮੰਗਾਂ ਨੂੰ ਨੇਪਰੇ ਚਾੜਨ ਦੀ ਬਜਾਏ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਸੁੱਟਣ ਦਾ ਨਿਰਣਾ ਕਰ ਲਿਆ ਹੈ ਕਾਂਗਰਸ ਜਮਾਤ ਨੇ। ਇਲੈਕਸ਼ਨ ਜਿੱਤਣੀ ਹੈ ਔਰ ਬੀਬੀ ਇੰਦਰਾ ਗਾਂਧੀ ਦੇ ਹੁਕਮ ਵਿੱਚ ਫਿਰਕੂ ਮੀਡੀਏ ਨੇ, ਫਿਰਕੂ ਅਖਬਾਰਾਂ ਨੇ ਝੂਠ ਬੋਲਣਾ ਸ਼ੁਰੂ ਕੀਤਾ, ਅੱਗ ਲਾਉਣੀ ਸ਼ੁਰੂ ਕੀਤੀ, ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰੈਜੈਂਟੇਸ਼ਨ ਹੀ ਗਲਤ ਕੀਤੀ, ਬਿਆਨ ਹੀ ਗਲਤ ਕੀਤਾ। ਅਖੇ ਜੀ ਅਨੰਦਪੁਰ ਦਾ ਮਤਾ ਵੱਖਵਾਦ ਦੀ ਗੱਲ ਕਰਦਾ ਹੈ, ਅੱਤਵਾਦ ਦੀ ਗੱਲ ਕਰਦਾ ਹੈ, ਆਜ਼ਾਦ ਪੰਜਾਬ ਭਾਵ ਭਾਰਤ ਤੋਂ ਪੰਜਾਬ ਨੂੰ ਤੋੜੇਗਾ, ਭਾਰਤ ਨੂੰ ਭੰਗ ਕਰੇਗਾ। ਜਦੋਂ ਭੰਗ ਹੋ ਗਿਆ ਪੰਜਾਬ 'ਤੇ ਹਿੰਦੂ ਮਿਟਣਗੇ, ਸਿੱਖਾਂ ਹਿੰਦੂ ਮਾਰ ਦੇਣੇ ਨੇ, ਤੋ ਹਿੰਦੂਆਂ ਦਾ ਅੰਤ ਹੈ ਅਨੰਦਪੁਰ ਦਾ ਮਤਾ। ਅਨੰਦਪੁਰ ਦੇ ਮਤੇ ਦੇ ਨਾਲ ਨਾਲ ਸਾਡੇ ਮੁੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਵੀ ਨੈਸ਼ਨਲ ਮੀਡੀਏ ਰਾਹੀਂ ਡਿਫੇਮ ਕੀਤਾ ਗਿਆ। ਸੰਤ ਅਤੇ ਜਿੰਨੇ ਵੀ ਉਹਨਾਂ ਦੇ ਸਮਰਥਕ ਨੇ, ਆਗੂ ਨੇ, ਨੇਕਨਾਮੀ ਨੇ, ਉਹ ਅਖੇ ਭਾਰਤ ਦੀ ਅਖੰਡਤਾ ਲਈ ਖਤਰਾ ਨੇ, ਹਿੰਦੂ ਧਰਮ ਦੇ ਲਈ ਖਤਰਾ ਨੇ, ਅੱਤਵਾਦੀ ਨੇ, ਵੱਖਵਾਦੀ ਨੇ। ਤੁਸੀਂ ਭੋਲੇ ਹੋ, ਜੋ ਅਖਬਾਰਾਂ ਦੱਸਿਆ ਅੱਜ ਤਾਈਂ ਉਹੀ ਮੰਨੀ ਜਾਂਦੇ ਹੋ। ਜਿਨ੍ਹਾਂ ਦਾ ਰਾਜ ਹੈ ਮੀਡੀਆ ਉਹਨਾਂ ਦੀ ਬੋਲੀ ਬੋਲਦਾ ਹੈ। ਅੱਜ ਕੱਲ੍ਹ ਵੀ ਤਾਂ ਹੋਇਆ ਹੈ, ਮਾੜਾ ਜਿਹਾ ਤੁਸੀਂ ਸੱਚ ਬੋਲੋ, ਉਸੇ ਵੇਲੇ ਪੱਤਰਕਾਰ ਜੇਲ੍ਹ 'ਚ, ਚੈਨਲ ਬਲੌਕ ਸੰਘੀ ਘੁੱਟਦੀਆਂ ਸਰਕਾਰਾਂ ਤੁਹਾਡੀਆਂ। ਖੈਰ ਚੱਲਦਾ ਆਇਆ, ਇਹ ਰੁਤਬੇ ਇਹ ਤਖਤੋ ਤਾਜਾਂ ਦਾ ਨਸ਼ਾ ਹੀ ਐਸਾ ਹੈ, ਵੱਡੇ ਵੱਡੇ ਕੋਮਲ ਦਿਲ ਲੋਕ ਨਿਰਦਈ ਹੋ ਨਿਬੜਦੇ ਨੇ। ਖੈਰ 100 ਵਾਰ ਝੂਠ ਬੋਲੋ, ਸੱਚ ਜਾਪਦਾ ਹੈ। ਇੱਕ ਸ਼ਾਇਰ ਕਹਿੰਦਾ ਹੈ, ਸੱਚ ਕੋ ਵੀ ਝੂਠ, ਝੂਠ ਕੋ ਸੱਚ ਕਰ ਦਿਖਾਓਗੇ, ਬਸ ਇੱਕ ਅਮੀਰੇ ਸ਼ਹਿਰ ਸੇ ਯਾਰਾਨਾ ਚਾਹੀਏ। ਤਕੜਾ ਬੰਦਾ ਜਾਂ ਜਿਹਦੀ ਤਕੜਿਆਂ ਨਾਲ ਯਾਰੀ ਹੈ, ਉਹ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਦਿੰਦਾ ਹੈ। ਬੀਬੀ ਇੰਦਰਾ ਗਾਂਧੀ ਨੇ ਮੀਡੀਏ ਦੇ ਜ਼ੋਰ ਨਾਲ ਸੰਤ ਭਿੰਡਰਾਂ ਵਾਲੇ ਅਤੇ ਸਾਥੀਆਂ ਨੂੰ ਅੱਤਵਾਦੀ ਡਿਕਲੇਅਰ ਕਰ ਦਿੱਤਾ, ਜਿਨ੍ਹਾਂ ਦੇ ਉੱਤੇ ਕੋਈ ਕ੍ਰਿਮੀਨਲ ਕੇਸ ਨਹੀਂ ਹੈ। ਔਰ ਭਾਰਤ ਦੇ ਲੋਕ ਬਹੁਮਤ ਵਿੱਚ ਇਹ ਮੰਨ ਗਏ ਵੀ ਭਿੰਡਰਾਂ ਵਾਲੇ ਅਤੇ ਸਾਥੀ ਅੱਤਵਾਦੀ ਨੇ। ਆਨੰਦਪੁਰ ਦਾ ਮਤਾ ਘਾਤਕ ਹੈ ਹਿੰਦੂਆਂ ਦੇ ਲਈ, ਖਲਨਾਇਕ ਐਲਾਨ ਦਿੱਤਾ ਗਿਆ ਭਿੰਡਰਾਂ ਵਾਲਿਆਂ ਨੂੰ। ਇੰਦਰਾ ਗਾਂਧੀ ਨੇ ਨਬਜ਼ ਪੜ੍ਹ ਲਈ ਹਿੰਦੂ ਵੀਰਾਂ ਦੀ, ਇਹਨਾਂ ਦੇ ਜ਼ਿਹਨ ਵਿੱਚ ਟਿਕ ਗਿਆ ਜੋ ਮੈਂ ਟਿਕਾਉਣਾ ਸੀ, ਭਿੰਡਰਾਂ ਵਾਲਾ ਖਲਨਾਇਕ ਬਣ ਗਿਆ ਹੈ। ਅਤੇ ਜਿਹੜਾ ਇਸ ਖਲਨਾਇਕ ਅਤੇ ਇਹਦੇ ਸਾਥੀਆਂ ਨੂੰ ਆਨੰਦਪੁਰ ਦੇ ਮਤੇ ਨੂੰ ਖਤਮ ਕਰੇਗਾ, ਉਹ ਹਿੰਦੂਆਂ ਦਾ ਨਾਇਕ ਬਣੇਗਾ, ਉਹੀ 1984 ਦਸੰਬਰ ਦੀ ਇਲੈਕਸ਼ਨ ਜਿੱਤੇਗਾ। ਮੈਨੂੰ ਲੋਕ ਦੁਰਗਾ ਦੇਵੀ ਆਖਣਗੇ ਜੇ ਮੈਂ ਇਹ ਕਰਮ ਕਰ ਦੇਵਾਂ। ਤਾਂ ਬਿਲਕੁਲ ਇੱਦਾਂ ਹੀ ਹੁੰਦਾ ਹੈ। ਇੰਦਰਾ ਗਾਂਧੀ ਨੇ ਤਿਆਰੀ ਕਰ ਲਈ ਹੈ ਹਰਿਮੰਦਰ ਸਾਹਿਬ ਨੂੰ ਢਾ ਕੇ ਸਿੱਖ ਜਗਤ ਦੀ ਨਸਲਕੁਸ਼ੀ ਕਰਨੀ ਹੈ ਇਲੈਕਸ਼ਨ ਜਿੱਤਣ ਦੇ ਲਈ। ਜਨਰਲ ਐਸ ਕੇ ਸਿਨਹਾ ਨੂੰ ਫੋਨ ਲਾਇਆ, ਤੂੰ ਆਰਮੀ ਦਾ ਚੀਫ, ਅਟੈਕ ਤੂੰ ਕਰਨਾ ਹੈ। ਉਹਨੇ ਲਾਏ ਕੰਨਾਂ ਨੂੰ ਹੱਥ। ਧਰਮ ਜਾਗ ਉੱਠਦਾ ਹੈ, ਮੈਂ ਫਿਰ ਕਹਿ ਦੇਵਾਂ, ਧਰਮ ਕੋਈ ਬੁਰਾ ਨਹੀਂ। ਜਨਰਲ ਸਿਨਹਾ ਵੀ ਸਨਾਤਨ ਮਤੀਆ ਹੈ, ਹਿੰਦੂ ਹੈ। ਇੰਦਰਾ ਗਾਂਧੀ ਵੀ ਹਿੰਦੂਆਂ ਦੀ ਧੀ ਹੈ। ਬੰਦੇ ਦੀ ਕਰਨੀ ਕਰਤੂਤ ਵਿੱਚ ਫਾਸਲਾ ਹੁੰਦਾ ਹੈ। ਸਿਨਹਾ ਨੇ ਜਵਾਬ ਦਿੱਤਾ, ਮੈਂ ਇਹ ਕਰਮ ਨਹੀਂ ਕਰ ਸਕਦਾ, ਸ਼ਾਂਤਮਈ ਤਰੀਕੇ ਨਾਲ ਮਾਈ ਕੋਈ ਹੱਲ ਕੱਢ ਲੈ, ਸਿੱਖਾਂ ਦੀਆਂ ਮੰਗਾਂ ਮੰਨ। ਬੀਬੀ ਇੰਦਰਾ ਗਾਂਧੀ ਨਾ ਮੰਨੀ, ਪ੍ਰੀ ਮਚਿਓਰ ਰਿਟਾਇਰਮੈਂਟ ਲੈ ਲਈ ਜਨਰਲ ਸਿਨਹਾ ਨੇ। ਬੀਬੀ ਇੰਦਰਾ ਨੇ ਜਨਰਲ ਵੈਦਿਆ ਨੂੰ ਆਗੂ ਬਣਾ ਦਿੱਤਾ, ਕਮਾਂਡ ਦਿੱਤੀ ਤੂੰ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਨਾ ਹੈ, ਅਟੈਕ ਕਰਨਾ ਹੈ। ਓਪਰੇਸ਼ਨ ਦਾ ਨਾਮ ਬਲੂ ਸਟਾਰ ਰੱਖਿਆ ਜਾਂਦਾ ਹੈ। ਵੈਸੇ ਤਾਂ ਪੰਜਾਬ ਵਿੱਚ ਲੱਖਾਂ ਫੌਜਾਂ ਆ ਗਈਆਂ, ਪਰ ਅੰਮ੍ਰਿਤਸਰ ਦੇ ਵਿੱਚ 1.5 ਲੱਖ ਦੇ ਕਰੀਬ ਫੌਜ ਦਾ ਘੇਰਾ ਪੈਂਦਾ ਹੈ, ਜਿਹਦੇ ਵਿੱਚ ਕਮਾਂਡੋ ਫੋਰਸ ਹੈ, ਜਿਹਦੇ ਵਿੱਚ ਆਰਮੀ ਹੈ, ਜਿਹਦੇ ਵਿੱਚ ਜਲ ਸੈਨਾ ਹੈ ਨੇਵਲ ਫੋਰਸ, ਜਿਹਦੇ ਵਿੱਚ ਥਲ ਸੈਨਾ ਹੈ, ਜਿਹਦੇ ਵਿੱਚ ਹਵਾਈ ਸੈਨਾ ਹੈ। ਇਹਨਾਂ ਦੇ ਕੋਲ ਭਾਰੀ ਤੋਪਾਂ ਨੇ, ਵਿਜੰਤਾ ਟੈਂਕ ਨੇ, ਬਖਤਰਬੰਦ ਗੱਡੀਆਂ ਨੇ, ਭਾਰੀ ਮਸ਼ੀਨ ਗੰਨਾਂ ਨੇ, ਲਾਈਟ ਮਸ਼ੀਨ ਗੰਨਾਂ ਨੇ, ਏਅਰਫੋਰਸ ਦੇ ਕੋਲ ਹੈਲੀਕਾਪਟਰ ਨੇ, ਜਹਾਜ਼ ਨੇ, ਟੈਂਕਾਂ ਤੋਪਾਂ ਦੇ ਨਾਲ ਤਿਆਰੀ ਕਰ ਲਈ ਹੈ। ਇਹ ਹੈ ਤਖ਼ਤ ਦੀ ਲਾਲਸਾ, ਤਖ਼ਤ ਮੱਲਣਾ ਹੈ। ਉਹ ਕਿੱਡੀ ਕੁ ਗੱਲ ਹੈ ਜੇ ਔਰੰਗਜ਼ੇਬ ਆਪਣੇ ਭਾਈਆਂ ਨੂੰ, ਆਪਣੇ ਬਾਪ ਨੂੰ, ਆਪਣੀ ਭੈਣ ਨੂੰ ਕਤਲ ਕਰਵਾ ਸਕਦਾ ਤਖ਼ਤ ਮੱਲਣ ਲਈ। ਸਿੱਖ ਤੇ ਸੱਤ ਬਗਾਨੇ ਨੇ, ਇੰਦਰਾ ਗਾਂਧੀ ਨਸਲ ਕੁਸ਼ੀ ਕਿਉਂ ਨਾ ਕਰਦੀ? ਸਾਡੀ ਨਲਾਇਕੀ ਹੈ, ਅਸੀਂ ਆਪਣੇ ਨਾਇਕਾਂ ਨੂੰ ਖਲਨਾਇਕ ਆਖੀ ਜਾਂਦੇ, ਜਿਹੜੀ ਅਸਲ ਖਲਨਾਇਕ ਹੈ ਉਹਦੇ ਬੁੱਤ ਨੂੰ ਹਾਰ ਪਾਉਂਦੇ ਫਿਰਦੇ ਨੇ। ਚੱਪਣੀ ਚਾਹੀਦੀ ਹੈ ਨਾ ਸਿੱਖਾਂ ਨੂੰ ਨੱਕ ਡੋਬਣ ਲਈ ਜਿਹੜੇ ਇਹ ਕੰਮ ਕਰਦੇ ਨੇ। ਕੋਈ ਝਾਤ ਮਾਰਿਆ ਕਰੋ ਜ਼ਿਹਨ ਵਿੱਚ ਵੀ ਤੁਸੀਂ ਸਿੱਖਾਂ ਦੇ ਵੰਸ਼ ਦੇ ਹੀਰੇ ਹੋ ਜਾਂ ਇੰਦਰਾ ਗਾਂਧੀ ਦੀ ਵੰਸ਼ ਚੋਂ ਹੋ, ਪਰ ਕਿੱਥੋਂ ਸੋਝੀ ਆਵੇ। 3 ਆਗੂ ਮੁਕਰਰ ਹੁੰਦੇ ਨੇ, ਮੁਖੀਆ ਜਨਰਲ ਵੈਦਿਆ ਹੈ, ਇੱਕ ਜਨਰਲ ਦਿਆਲ ਹੈ, ਇੱਕ ਕੁਲਦੀਪ ਬਰਾੜ ਹੈ। ਇਹ ਵਿੱਚੋਂ 2 ਤੇ ਬਨੌਟੀ ਸਿੱਖ ਨੇ, ਭੇਖੀ ਸਿੱਖ ਨੇ, ਗੁੰਮਰਾਹ ਹੋਏ ਆਗੂ ਨੇ। ਕੰਪੈਰੀਜ਼ਨ ਕਰਨ ਲੱਗਾ ਦੋਵਾਂ ਧਿਰਾਂ ਦੀ ਆਰਮੀ ਦਾ। ਇੰਡੀਅਨ ਆਰਮੀ ਦੁਨੀਆ ਵਿੱਚ 3-4 ਨੰਬਰ 'ਤੇ ਤਾਕਤਵਰ ਹੈ, ਜਿਨ੍ਹਾਂ ਹਰਿਮੰਦਰ ਸਾਹਿਬ ਨੂੰ ਘੇਰਿਆ ਹੈ, ਜਿਨ੍ਹਾਂ ਕੋਲ ਆਧੁਨਿਕ ਹਥਿਆਰ ਨੇ। ਦੂਜੇ ਬੰਨੇ ਭਿੰਡਰਾਂ ਵਾਲੇ ਸੰਤਾਂ ਕੋਲ 200 ਤੋਂ 250 ਦੇ ਦਰਮਿਆਨ, ਕੋਈ 219 ਕਹਿੰਦਾ, ਕੋਈ 220 ਕਹਿੰਦਾ ਹੈ, ਅੰਕੜਿਆਂ ਵਿੱਚ ਕਈ ਵਾਰ ਫਰਕ ਹੁੰਦਾ ਹੈ ਕਿਉਂਕਿ ਮੀਡੀਆ ਬਲੈਕਆਊਟ ਸੀ, ਪੂਰੀ ਗੱਲ ਬਾਹਰ ਨਹੀਂ ਸੀ ਆਉਂਦੀ। ਤੋ ਕੱਲ੍ਹ ਨੂੰ ਕੋਈ ਇਹ ਨਹੀਂ ਕਹਿ ਸਕਦਾ ਬਾਬਾ ਜੀ ਤੁਸੀਂ ਇੰਨੇ ਆਖਿਆ ਉਹਨੇ ਆਖਿਆ, ਜਦੋਂ ਜੰਗ ਯੁੱਧ ਹੁੰਦੇ ਨੇ ਉਦੋਂ ਅੰਕੜੇ ਪੂਰੇ ਨਹੀਂ ਮਿਲਦੇ। ਬਹੁਤਾਤ ਵਿੱਚ ਜਿਹੜੀ ਵਿਚਾਰਧਾਰਾ ਪ੍ਰਗਟ ਹੁੰਦੀ ਹੈ, ਹਜ਼ੂਰੀ ਵਿੱਚ ਉਹੀ ਸੁਣਾਈ ਜਾਂਦੀ ਹੈ। कंपैरेटिवली संतां कोल हथियार ते ने पर उन्ने स्ट्रोंग नहीं जिन्हें इंडियन आर्मी दे कोल ने। एक बने आर्मी नू बीबी इंदिरा गांधी का आसरा है, दूजे बने खुद खुदा गुरु गोबिंद सिंह का थापड़ा है भिंडरां वाले ते उहदे साथियां नू। वो ये कोई आम सिख नहीं, डेढ़ लाख दे घेरे समय 250-250 बंदा अड़ जावे, ये गुरु दे तान तो बिना किथे हुंदा है। सतगुर मेरा तान तान मा, ट्रू गुरु इज द पावर ऑफ पावरलैस। जिन्हां दे पले कुछ नहीं है, थापड़ा दे के गांडीव सूरे बना दिंदा कलगीधर। खौफ दी घड़ी है, ये आम लोग नहीं मर्जी वड़े जिन्हां ने जयकारे छड़े। एक बोल पढ़ रहा सी मैं किसी लेखक दे, कहिंदा जदों पता होवे ना सीनिया दे विच छेक होणगे उदों जंग जाण वाले बंदे आम नहीं हुंदे, ਇਹ ਖਾਸ ਸਨ ਗੁਰੂ ਦੇ ਲਾਲ। ਮਈ ਦੇ ਅਖੀਰ ਤੱਕ ਮੋਰਚੇ ਬਣਾ ਲਏ ਨੇ ਫੌਜਾਂ ਨੇ। 1 ਜੂਨ 1984 ਦਾ ਦਿਨ ਚੜ੍ਹਦਾ ਹੈ, ਵੱਡੀਆਂ ਵੱਡੀਆਂ ਇਰਦ ਗਿਰਦ ਇਮਾਰਤਾਂ 'ਤੇ ਆਰਮੀ ਨੇ ਕਬਜ਼ਾ ਕਰ ਲਿਆ, ਲੋਕਾਂ ਨੂੰ ਦੌੜਾ ਦਿੱਤਾ। ਸਵੇਰੇ ਸੂਰਜ ਚੜ੍ਹਦਾ ਹੈ ਤੇ ਗੋਲੀਆਂ ਦੀ ਵਰਖਾ ਕਰ ਦਿੱਤੀ ਹੈ 1 ਜੂਨ ਨੂੰ ਆਰਮੀ ਨੇ। ਸਾਰੀ ਦਿਹਾੜੀ ਗੋਲੀਬਾਰੀ ਹੁੰਦੀ ਰਹੀ ਰਾਤ ਤਾਈਂ। ਫਿਰ ਮੈਂ ਕੋਲੋਂ ਨਹੀਂ ਕਹਾਣੀ ਬਣਾਈ, ਜਨਰਲ ਸਿਨਹਾ ਦੀ ਇੰਟਰਵਿਊ ਸੁਣਿਓ ਕਦੇ ਯੂਟਿਊਬ 'ਤੇ, ਉਹ ਕਹਿੰਦਾ ਹੈ ਅਗੇਨ ਟੂ ਵਰਡ ਮਈ ਐਂਡ ਦਿਸ ਈਅਰ, ਉਦੋਂ ਦੀ ਗੱਲ ਕਰਦਾ CRPF and BSF units deliberately fired near about 10,000 bullets. ਕਹਿੰਦਾ ਅੰਦਾਜ਼ਾ ਹੈ ਵੀ 10,000 ਦੇ ਕਰੀਬ ਗੋਲੀਆਂ ਇਹ ਚਲਾਉਂਦੇ ਨੇ। ਕਿਉਂ ਚਲਾਉਂਦੇ ਨੇ, ਕਿਉਂ ਹੈਲੀਕਾਪਟਰ 'ਤੇ ਚੜ੍ਹ ਕੇ ਘੁੰਮ ਰਹੇ ਨੇ, ਉਹਦਾ ਕਾਰਨ ਹੈ ਵੀ ਸਿੱਖਾਂ ਦੇ ਕੋਲ ਕਿੱਦਾਂ ਦੇ ਹਥਿਆਰ ਨੇ, ਕਿਹੜੇ ਕਿਹੜੇ ਮੋਰਚੇ ਨੇ, ਕਿੱਥੇ ਕਿੱਥੇ ਮੋਰਚੇ ਨੇ। ਜਦੋਂ ਸਿੱਖ ਜਵਾਬੀ ਗੋਲੀ ਚਲਾਉਣਗੇ ਤੇ ਸਾਨੂੰ ਗਿਆਨ ਹੋਵੇਗਾ, ਉਹਦੇ ਅਕੋਰਡਿੰਗ ਇੰਡੀਅਨ ਆਰਮੀ ਫਿਰ ਜ਼ਬਰੀ ਹਮਲਾ ਕਰੇਗੀ। ਸਿੱਖ ਚੰਡੇ ਹੋਏ ਨੇ ਬਾਬਾ ਜਰਨੈਲ ਸਿੰਘ ਦੇ, ਜਰਨਲ ਸ਼ਬੇਗ ਸਿੰਘ ਦੇ, ਇਹਨਾਂ ਅੱਗੋਂ ਗੋਲੀ ਨਹੀਂ ਬਹੁਤੀ ਚਲਾਈ। ਸਰਕਾਰ ਨੂੰ ਭੇਦ ਨਹੀਂ ਦੇਣਾ, ਅੰਦਾਜ਼ਾ ਹੈ ਵੀ 32 ਤੋਂ 34 ਗੋਲੀਆਂ ਸੁਨਹਿਰੀ ਗੁੰਮਦ ਸ਼੍ਰੀ ਹਰਿਮੰਦਰ ਸਾਹਿਬ ਨੂੰ ਲੱਗੀਆਂ, 26 ਦੇ ਕਰੀਬ ਸਿੱਖ ਜ਼ਖਮੀ ਹੋਏ। ਹਰਿਮੰਦਰ ਸਾਹਿਬ ਦੇ ਵਿੱਚ 11 ਦੇ ਕਰੀਬ ਸ਼ਹੀਦ ਹੋਏ, 2 ਵਿੱਚੋਂ ਬੀਬੀਆਂ ਨੇ। ਔਰ ਇਸੇ 1 ਜੂਨ ਨੂੰ ਜਿਹੜੇ ਪਹਿਲੇ ਸ਼ਹੀਦ ਨੇ 84 ਦੇ ਭਾਈ ਮਹਿੰਗਾ ਸਿੰਘ ਜੀ ਬੱਬਰ, ਗੁਰਦੁਆਰਾ ਬਾਬਾ ਅਟਲ ਰਾਏ ਜੀ ਵਾਲੇ ਮੋਰਚੇ ਵਿੱਚ ਸ਼ਹੀਦ ਹੁੰਦੇ ਨੇ। ਇੱਦਾਂ 1 ਜੂਨ ਨੂੰ ਗੋਲੀਬਾਰੀ ਹੁੰਦੀ ਹੈ ਅਤੇ ਸਖ਼ਤ ਕਰਫਿਊ ਲਾ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ। 2 ਜੂਨ ਦਾ ਦਿਨ ਚੜ੍ਹਿਆ, ਕਰਫਿਊ ਲੱਗਾ ਹੈ ਪੰਜਾਬ ਅਤੇ ਬਾਹਰਲੀਆਂ ਸਟੇਟਾਂ ਵਿੱਚ। ਜਦੋਂ ਪਤਾ ਚੱਲਿਆ ਵੀ ਜ਼ਾਲਮ ਸਰਕਾਰ ਨੇ 1 ਜੂਨ ਨੂੰ ਹਰਿਮੰਦਰ ਸਾਹਿਬ 'ਤੇ ਗੋਲੀਬਾਰੀ ਕੀਤੀ ਹੈ, ਦਰਦਾਂ ਨਾਲ ਭਰੇ ਸੀਨੇ ਲੈ ਕੇ ਸਿੱਖ ਦੌੜੇ ਆਏ ਹਰਿਮੰਦਰ ਸਾਹਿਬ ਵੱਲ। ਕੁਝ ਗ੍ਰਿਫਤਾਰੀ ਦੇਣ ਆਏ ਸੀ ਧਰਮੀ ਯੁੱਧ ਮੋਰਚੇ ਦੇ ਲਈ, ਕੁਝ ਭਿੰਡਰਾਂ ਵਾਲਿਆਂ ਨੂੰ ਮਿਲਣ ਆਏ ਨੇ। ਇੱਦਾਂ ਕਾਫਲੇ ਚੱਲ ਪਏ, ਅੱਖ ਬਚਾ ਕੇ ਸਰਕਾਰਾਂ ਕੋਲੋਂ ਇੱਥੇ ਸੰਗਤਾਂ ਆ ਗਈਆਂ। 2 ਜੂਨ ਦੀਆਂ ਇੰਟਰਵਿਊਆਂ ਸੰਤ ਭਿੰਡਰਾਂ ਵਾਲਿਆਂ ਦੀਆਂ ਅੱਜ ਵੀ ਯੂਟਿਊਬ 'ਤੇ ਪਈਆਂ ਹੈ। ਉਸ ਮਰਦ ਨੂੰ ਸ਼ਿਕਵਾ ਨਹੀਂ ਹੈ, ਸੂਰਿਆਂ ਦਾ ਕਰਮ ਹੈ ਜੰਗ ਲੜਨਾ। ਮੀਟਿੰਗ ਲਈ ਹੈ ਮਹਾਂਪੁਰਸ਼ਾਂ ਨੇ ਸਿੰਘਾਂ ਨੂੰ ਸੱਦ ਕਰਕੇ, ਸਿੰਘੋ ਤੁਹਾਡੀ ਮਜਲਿਸ ਇਸ ਲਈ ਸੱਦੀ ਹੈ, ਹਾਲਾਤ ਨਾਜ਼ੁਕ ਨੇ ਹਰਿਮੰਦਰ ਸਾਹਿਬ 'ਤੇ, ਇਸ ਤੋਂ ਬਾਅਦ ਹੋਰ ਜ਼ੋਰ ਦੇ ਨਾਲ ਸਰਕਾਰ ਨੇ ਹਮਲਾ ਕਰਨਾ ਹੈ। ਹਜ਼ੂਰ ਸਾਹਿਬ ਤੋਂ 40 ਦੇ ਕਰੀਬ ਸਿੰਘ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਆਏ ਨੇ। ਤੁਹਾਡੇ ਕੋਲ 2-2 ਹਥਿਆਰ ਨੇ, ਜਿਨ੍ਹਾਂ ਪਾਸ 1-1 ਹਥਿਆਰ ਜਮ੍ਹਾਂ ਕਰਵਾ ਦਿਓ, ਉਹਨਾਂ ਨੂੰ ਦੇਣਾ ਹੈ ਸੇਵਾ ਲਈ। ਆਰਮੀ ਸਾਡੇ ਨਾਲੋਂ ਹਜ਼ਾਰਾਂ ਗੁਣਾ ਵੱਧ ਹੈ, ਉਹਨਾਂ ਕੋਲ ਜਹਾਜ਼ ਹੈਲੀਕਾਪਟਰ ਟੈਂਕ ਤੋਪਾਂ ਨੇ, पर सिखो साडा सिद्धांत है पहल नहीं करनी। कलगी धर दा यह वचन है बलाचारगी दरमिया आमदम बात दबीर तीरो तूफंग आमदम। सिख कदे पहल नहीं करता। गुरदेव कहिंदे मैं शस्त्र लैके जंग विच इसलिए आया पहल औरंगजेब तेरे करिंदिया कीती है। भिंडरां वाले आखण लगे जिन्ना चिर सरकार फौजा नहीं उतारदी अंदर हमला नहीं करना ते जदों किधरे छाता बरदार हैलीकाप्टरां तों सिपाही कमांडोज उतरन मर्द हो तुसी एक भी जिउंदा धरती ते ना डिगे एदां सुटने ने जिदां टीसी वाले बेर सुटी दे ने। गोलियां अजाईं भी नहीं चलाउणियां। किधरे फौजां वध जाण ते लड्डू वरता दिओ हैंड ग्रनेड चला दिओ। ਇਹ ਇਮਤਿਹਾਨ ਦੀ ਘੜੀ ਹੈ। ਸਾਨੂੰ ਭਰੋਸਾ ਹੈ ਗੁਰੂ ਰਾਮਦਾਸ ਸਾਨੂੰ ਪਾਸ ਕਰੇਗਾ ਸ਼ਹੀਦਾਂ ਨੂੰ ਚਰਨਾਂ ਵਿੱਚ ਜਗ੍ਹਾ ਦੇਵੇਗਾ। ਸਮਾਂ ਆ ਗਿਆ ਹੈ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। 2 ਜੂਨ ਦਾ ਦਿਨ ਲੰਘਦਾ ਹੈ 3 ਜੂਨ ਦਾ ਦਿਨ ਚੜ੍ਹਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਜੋੜ ਮੇਲਾ ਹੈ। ਜਾਣ ਬੁੱਝ ਕੇ ਕਰਫਿਊ ਵਿੱਚ ਢਿੱਲ ਦਿੱਤੀ ਹੈ ਸਰਕਾਰ ਨੇ। ਸਮਝਿਓ ਕਾਰਨ ਕੀ ਹੈ। 3 ਪੀੜ੍ਹੀਆਂ ਸਿੱਖਾਂ ਦੀਆਂ ਇਕੱਠੀਆਂ ਹੋ ਜਾਣ ਇਹਨਾਂ ਦੇ ਅੰਦਰ ਰੌਂ ਬੜਾ ਹੈ। ਬਜ਼ੁਰਗ ਆਉਣ ਜਵਾਨ ਆਉਣ ਬੱਚੇ ਆਉਣ ਜਿਹੜੀਆਂ ਰਾਜਸੀ ਧਾਰਮਿਕ ਮੰਗਾਂ ਰੋਜ਼ ਰੱਖਦੇ ਨੇ ਐਸਾ ਖੁਰਾ ਖੋਜ ਮਿਟਾਵਾਂਗੀ। ਇੰਦਰਾ ਗਾਂਧੀ ਕਹਿੰਦੀ ਇਹ 3 ਪੀੜ੍ਹੀਆਂ ਤਾਈਂ ਮੰਗ ਨਹੀਂ ਉਠਾਉਣਗੇ ਕੋਈ। ਆਪ ਮੁਹਾਰੇ ਸੰਗਤਾਂ ਵੈਰਾਗ ਵਿੱਚ ਆਉਣ ਲੱਗੀਆਂ। ਹਰਿਮੰਦਰ ਸਾਹਿਬ ਚੱਲੀ ਗੋਲੀ ਦਾ ਦਰਦ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਨਾ ਹੈ। ਧਰਮ ਯੁੱਧ ਮੋਰਚੇ ਲਈ ਗ੍ਰਿਫਤਾਰੀਆਂ ਦੇਣੀਆਂ ਨੇ। ਇੱਕ ਮੈਂ ਰਿਪੋਰਟ ਪੜ੍ਹ ਰਿਹਾ ਸੀ ਸਿਟੀਜ਼ਨ ਆਫ ਡੈਮੋਕਰੇਸੀ 3 ਜੂਨ ਦੀ ਉਹਨਾਂ ਰਿਪੋਰਟ ਦਿੱਤੀ ਹੈ। ਕਹਿੰਦੇ ਸਰਕਾਰ ਦੀ ਬਦਨੀਅਤ ਦਾ ਸੰਗਤ ਨੂੰ ਪਤਾ ਹੀ ਨਹੀਂ ਹੈ ਵੀ ਕਿਉਂ ਕਰਫਿਊ 'ਚ ਢਿੱਲ ਦਿੱਤੀ ਹੈ। ਨਾ ਅੰਦਰ ਆਗੂਆਂ ਨੂੰ ਹੀ ਪਤਾ ਹੈ। ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਲੋਕਾਂ ਨੂੰ ਇਕੱਠੇ ਹੋਣ ਦਿੱਤਾ ਗਿਆ। ਇਹ ਸੰਕੇਤ ਮਿਲਿਆ ਹੀ ਨਾ ਉਹਨਾਂ ਨੂੰ। ਇਹਦਾ ਕਾਰਨ ਕੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ 3 ਜੂਨ ਨੂੰ ਸੰਗਤਾਂ ਇਕੱਠੀਆਂ ਹੋ ਗਈਆਂ। ਫਿਰ ਕਰਫਿਊ ਟਾਈਟ ਕਰ ਦਿੱਤਾ ਗਿਆ ਵੀ ਸ਼ਿਕਾਰ ਜਾਲ ਵਿੱਚ ਫਸ ਗਿਆ ਹੈ ਹੁਣ ਛੁੱਟ ਨਾ ਪਾਵੇ। 4 ਜੂਨ ਚੜ੍ਹਦੀ ਹੈ। ਆਸਾ ਦੀ ਵਾਰ ਹਰਿਮੰਦਰ ਸਾਹਿਬ ਲੱਗੀ ਹੋਈ ਹੈ। 5 ਵਜੇ ਦੇ ਕਰੀਬ ਸਿੰਧੀਆਂ ਦੀ ਧਰਮਸ਼ਾਲਾ ਅਕਾਲ ਤਖਤ ਸਾਹਿਬ ਦੇ ਪਾਸ ਉੱਥੇ ਤੋਪ ਦਾ ਗੋਲਾ ਲੱਗਦਾ ਹੈ। ਉਹਦੇ ਬਾਅਦ ਗਿਣਤੀ ਕੋਈ ਨਹੀਂ। ਫੌਜਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਤੋਪਾਂ ਦੇ ਗੋਲੇ ਚੱਲ ਰਹੇ ਨੇ। ਹਾਲਾਤ ਇਹ ਬਣ ਗਏ ਵੀ ਹਰਿਮੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਰਕੇ ਅਕਾਲ ਤਖਤ ਸਾਹਿਬ ਲਿਜਾਈਦਾ ਨਾ ਲਿਜਾਇਆ ਗਿਆ। ਹਰ ਕੀ ਪੌੜੀ ਹੀ ਸੁਖਾਸਨ ਕਰਨਾ ਪੈ ਗਿਆ। ਵਾਇਰਲੈਸ ਖੜਕਦੀ ਹੈ ਦਿੱਲੀ ਵੱਲ ਬੀਬੀ ਇੰਦਰਾ ਗਾਂਧੀ ਨਾ ਤੋਪਾਂ ਜਿੱਤਣ ਨਾ ਰਾਈਫਲਾਂ ਜਿੱਤਣ। ਇੱਥੇ ਬੜੇ ਬੜੇ ਟ੍ਰੇਨਡ ਕਮਾਂਡੋਸ ਪ੍ਰਕਰਮਾਂ ਵਿੱਚ ਛਾਤਾ ਬਰਦਾਰ ਬਣ ਕੇ ਉਤਰੇ। ਵੇਂਹਦਿਆਂ ਵੇਂਹਦਿਆਂ 2000 ਤੋਂ ਉੱਤੇ ਕਮਾਂਡੋ ਸਾਡਾ ਮਿੱਟੀ 'ਚ ਮਿਲਾ ਦਿੱਤਾ। ਗਿੱਟਿਆਂ ਨੂੰ ਗੋਲੀਆਂ ਚੀਰ ਗਈਆਂ। ਨਿਮਖ ਭਰ ਵਿੱਚ ਮੱਥੇ ਚੀਰੇ ਨੇ ਗੋਲੀਆਂ ਨੇ। ਟੈਂਕਾਂ ਤੋਂ ਬਿਨਾਂ ਹਵਾਈ ਹਮਲੇ ਤੋਂ ਬਿਨਾਂ ਕਾਬੂ ਨਹੀਂ ਆਉਣੇ ਸਿੱਖ। ਫਿਰ ਉਹ 5 ਜੂਨ ਦੀ ਰਾਤ ਕੀ ਤੇ 5 ਜੂਨ ਦੀ ਸਵੇਰ ਕੀ ਟੈਂਕਾਂ ਦੇ ਗੋਲੇ ਚੱਲ ਪਏ। ਹਵਾਈ ਫੋਰਸ ਹੱਲੇ ਕਰਦੀ ਹੈ ਹੈਲੀਕਾਪਟਰਾਂ ਰਾਹੀਂ। ਜਨਰਲ ਸ਼ਵੇਗ ਸਿੰਘ ਸ਼ਹੀਦ ਹੋਏ। 6 ਜੂਨ ਦਾ ਦਿਨ ਚੜ੍ਹਿਆ। ਮਰਦੇ ਮੁਜਾਹਦ ਭਿੰਡਰਾਂ ਵਾਲੇ ਜਿੰਨੇ ਹਥਿਆਰ ਉਠਾ ਸਕਦੇ ਨੇ ਲੈ ਕੇ ਹਥਿਆਰ ਅਕਾਲ ਤਖਤ ਦੇ ਸਾਹਵੇਂ ਗਾਂਡੀਵ ਯੋਧਾ ਚਮਕੌਰ ਦੀ ਗੜੀ ਦੀ ਨਿਆਈ ਗੱਜਦਾ ਹੋਇਆ ਛਾਤੀ ਵਿੱਚ ਵੱਖੀ ਵਿੱਚ ਬ੍ਰਸ਼ਟ ਖਾ ਕੇ ਸ਼ਹਾਦਤ ਦੀ ਅਵਧੀ ਮਾਣ ਗਿਆ। ਸ਼ਹੀਦਾਂ ਦੇ ਵਿੱਚ ਉਹਦਾ ਮਿਲਾਵਾ ਹੋ ਗਿਆ। ਸਾਡਾ ਜਰਨੈਲ ਸਦਾ ਦੀ ਨੀਂਦੇ ਸਰੀਰ ਕਰਕੇ ਸੌਂ ਗਿਆ ਪਰ ਨਾਮ ਕਰਕੇ ਜਾਗਦਾ ਹੈ। ਅੱਜ ਵੀ ਉਹਦਾ ਨਾਮ ਬੁਲੰਦ ਹੈ ਦੁਨੀਆਂ ਦੇ ਉੱਤੇ। ਜਿਹੜੇ ਕਹਿੰਦੇ ਨੇ ਭਿੰਡਰਾਂ ਵਾਲਾ ਅੱਤਵਾਦੀ ਸੀ, ਉਹਦੇ ਸਾਥੀ ਅੱਤਵਾਦੀ ਸਨ, ਜਿੰਨੇ 1984 ਜੂਨ ਵਿੱਚ ਸ਼ਹੀਦ ਹੋਏ ਉਹ ਆਤੰਕਵਾਦੀ ਸਨ, ਮੈਂ ਪੁੱਛਦਾ ਹਾਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਦਮਦਮੀ ਟਕਸਾਲ ਦੇ, ਇਸੇ ਤਰ੍ਹਾਂ ਹੀ ਬੱਬਰਾਂ ਦੇ, ਹੋਰ ਸਿੱਖ ਸੰਪਰਦਾਵਾਂ ਦੇ ਸਿੰਘ ਜਿਹੜੇ ਨਾਨਕ ਨਿਵਾਸ ਨੇ, ਅਕਾਲ ਤਖਤ ਨੇ, ਉਹਨਾਂ ਨੂੰ ਮਿਟਾਉਣ ਲਈ ਓਪਰੇਸ਼ਨ ਬਲੂ ਸਟਾਰ ਕੀਤਾ ਗਿਆ। ਕੀ ਉਹਨਾਂ ਕਿਸੇ ਯਾਤਰੀ ਨੂੰ ਕਿਡਨੈਪ ਕੀਤਾ ਸੀ ਵੀ ਅੱਤਵਾਦੀ ਨੇ? ਕੀ ਉਹਨਾਂ ਕਿਸੇ ਯਾਤਰੀ ਦਾ ਕਤਲ ਕੀਤਾ ਹੈ, ਕਿਸੇ ਦੀ ਇੱਜ਼ਤ ਲੁੱਟੀ ਹੈ? ਜੇ ਸੰਤ ਅੱਤਵਾਦੀ ਹੈ ਤੇ ਉਹਨਾਂ ਦੇ ਉੱਤੇ ਕੋਈ FIR ਕੋਈ ਕੇਸ ਹੋਣਾ ਚਾਹੀਦਾ ਸੀ ਅਦਾਲਤ ਵਿੱਚ, ਜੋ ਨਹੀਂ ਹੈ, ਝੂਠਾ ਜਾਂ ਸੱਚਾ ਕੁਝ ਵੀ ਨਹੀਂ। ਜੇ ਸੰਤ ਅੱਤਵਾਦੀ ਹੈ ਤੇ ਦੇਸ਼ ਵਿਦੇਸ਼ ਦੇ ਲੀਡਰ ਸਾਹਿਬਾਨ ਉਹਨਾਂ ਦੇ ਨਾਲ ਵਿਚਾਰ ਕਰਨ, ਬੜੇ ਬੜੇ ਪੱਤਰਕਾਰ ਜੋ ਉਹਨਾਂ ਦੀ ਸੁਰਤ ਦੇ ਤੀਬਰ ਬੁੱਧੀ ਦੇ ਕਾਇਲ ਨੇ, ਇਹ ਕਿਉਂ ਨਾਨਕ ਨਿਵਾਸ ਆਉਂਦੇ ਨੇ? ਉਹਨਾਂ ਨੂੰ ਜਾਣ ਦਾ ਖਤਰਾ ਨਾ ਲੱਗਾ? ਯੂਟਿਊਬ 'ਤੇ ਸਾਰਾ ਕੁਝ ਪਿਆ ਹੈ। ਚਲੋ ਆਪਾਂ ਇਸੇ ਟੱਬਰ ਵੱਲ ਤੁਰ ਪਈਏ। ਗਾਂਧੀ ਪਰਿਵਾਰ, ਜਿਨ੍ਹਾਂ ਆਖਿਆ ਅੱਤਵਾਦੀ ਹੈ ਤੇ ਮਾਰ ਦਿੱਤੇ ਨੇ। ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਲੈਟਰ ਟੂ ਸਿੱਖ ਲੀਡਰ ਜਰਨੈਲ ਸਿੰਘ ਭਿੰਡਰਾਂਵਾਲਾ, ਇੱਕ ਚਿੱਠੀ ਹੈ ਜੋ 1983 ਦੇ ਵਿੱਚ ਲਿਖੀ ਜਾਂਦੀ ਹੈ, ਔਰ ਇਸ ਚਿੱਠੀ ਨੂੰ ਦੈਨਿਕ ਭਾਸਕਰ ਨੇ ਰਿਲੀਜ਼ ਕੀਤਾ। ਉਹਦੇ ਵਿੱਚ ਭਿੰਡਰਾਂਵਾਲੇ ਨੂੰ ਸੰਬੋਧਿਤ ਕਰਦਿਆਂ ਇੰਦਰਾ ਗਾਂਧੀ ਨੇ ਲਫ਼ਜ਼ ਵਰਤੇ ਨੇ, ਸ਼੍ਰੀਮਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਉਹ 83 ਦੀ ਗੱਲ ਹੈ, 6-7 ਮਹੀਨਿਆਂ 'ਚ ਹੀ ਬਾਬਾ ਅੱਤਵਾਦੀ ਬਣਾ ਤਾ ਤੁਸੀਂ, ਤੁਹਾਡੀ ਈਨ ਨਹੀਂ ਮੰਨੀ ਤੇ ਅੱਤਵਾਦੀ, 6 ਮਹੀਨੇ ਪਹਿਲਾਂ ਤੁਹਾਡੇ ਲਈ ਸੰਤ ਹੈ। ਚਲੋ ਬੀਬੀ ਨੂੰ ਵੀ ਛੱਡੋ, ਇਹਦਾ ਫਰਜ਼ੰਦ ਰਾਜੀਵ ਗਾਂਧੀ ਚੰਡੀਗੜ੍ਹ ਆਉਂਦਾ ਆਇਆ। ਆਈ ਥਿੰਕ 5 ਮਈ ਦੀ ਗੱਲ ਹੈ, 5 ਮਈ 1984, ਥੋੜ੍ਹੇ ਦਿਨ ਹੀ ਪਹਿਲਾਂ ਅਟੈਕ ਤੋਂ। ਪੁੱਛਿਆ ਪੱਤਰਕਾਰਾਂ, ਭਿੰਡਰਾਂਵਾਲਾ ਸਿਆਸੀ ਹੈ, ਭਿੰਡਰਾਂਵਾਲਾ ਅੱਤਵਾਦੀ ਹੈ? ਕਹਿੰਦਾ ਨਹੀਂ, ਆ ਸੇਂਟਲੀ ਮੈਨ ਵਿਦਆਊਟ ਪੋਲੀਟੀਕਲ ਅੰਬੀਸ਼ਨ, ਉਹਨੂੰ ਤਖ਼ਤ ਦਾ ਲਾਲਚ ਨਹੀਂ, ਉਹ ਕਿਸੇ ਪਾਰਟੀ ਦਾ ਕਰਿੰਦਾ ਨਹੀਂ, ਸੰਤ ਹੈ, ਉਹ ਮਹਾਂਪੁਰਸ਼ ਹੈ। ਉਹ ਰਾਜੀਵ ਗਾਂਧੀ, ਤੂੰ ਇਹ ਤਾਂ ਦੱਸ, 5 ਮਈ ਦੀ ਗੱਲ ਹੈ, 6 ਜੂਨ ਨੂੰ ਸੰਤ ਭਿੰਡਰਾਂਵਾਲੇ ਤੁਸੀਂ ਆਰਮੀ ਨਾਲ ਸ਼ਹੀਦ ਕਰਵਾਏ ਨੇ, ਅੱਤਵਾਦੀ ਸੀ ਉਹ? ਕਿਸੇ ਬਿਆਨ 'ਤੇ ਤਾਂ ਭਾਉ ਤੂੰ ਟਿਕਿਆ ਰਹਿ, ਤੇਰੀ ਕੋਈ ਜ਼ਬਾਨ ਹੀ ਨਹੀਂ ਹੈ, ਨਾ ਤੇਰੀ ਮਾਈ ਇੰਦਰਾ ਗਾਂਧੀ ਦੀ ਕੋਈ ਜ਼ਬਾਨ, ਨਾ ਤੁਹਾਡੇ ਵੱਡੇ ਨਹਿਰੂ ਅਤੇ ਮਹਾਤਮਾ ਗਾਂਧੀ ਦੀ ਕੋਈ ਜ਼ਬਾਨ, ਪੈਮਾ ਸ਼ਿਕਨ ਲੋਕ ਜੇ ਤੁਸੀਂ। ਚਲੋ ਜਨਰਲ SK ਸਿਨਹਾ ਦੀ ਗੱਲ ਕਰਦੇ ਹਾਂ, ਉਹਨੂੰ ਪੁੱਛੋ, ਸਾਡੇ ਮੂਰਖਾਂ ਦੇ ਟੋਲੇ ਨੇ ਸਿੱਖਾਂ ਵਿੱਚ, ਆਉਂਦੇ ਭਿੰਡਰਾਂਵਾਲਾ ਹਥਿਆਰ ਲੈ ਕੇ ਬਹਿ ਗਿਆ, ਅਕਾਲ ਤਖ਼ਤ ਹਮਲਾ ਤਾਂ ਹੋਇਆ। ਉਹ ਤੂੰ ਦੱਸ ਜਨਰਲ ਸਿਨਹਾ, ਭਿੰਡਰਾਂਵਾਲੇ ਦੇ ਹਥਿਆਰਾਂ ਕਰਕੇ ਹਮਲਾ ਹੋਇਆ ਤੇ ਕਾਰਨ ਹੋਰ ਹੈ? ਹਿੰਦੂ ਵੀਰ SK ਸਿਨਹਾ, ਆਰਮੀ ਚੀਫ, ਉਹਦਾ ਜਵਾਬ ਇਹ ਸੀ ਵੀ ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ 'ਤੇ ਅਟੈਕ ਕਰਨਾ ਹੀ ਕਰਨਾ ਹੈ, ਤਿਆਰੀ ਹੋ ਚੁੱਕੀ ਹੈ। ਧਰਮਯੁੱਧ ਮੋਰਚਾ 'ਤੇ 1982 'ਚ ਲੱਗਾ, ਜੋ ਸ਼ਾਂਤਮਈ ਹੈ, ਤਕਰੀਬਨ 18 ਮਹੀਨੇ 6 ਜੂਨ ਤੋਂ ਪਹਿਲਾਂ, ਅਕਤੂਬਰ 1982 ਵਿੱਚ ਸਰਸਵਾ ਆਦਿਕ ਟ੍ਰੇਨਿੰਗ ਦਿੱਤੀ ਗਈ ਆਰਮੀ ਨੂੰ ਇੰਦਰਾ ਗਾਂਧੀ ਦੇ ਹੁਕਮ ਵਿੱਚ। ਕਾਹਦੀ? ਰੈਪਲਿਕਾ ਬਣਾ ਕੇ, ਮਾਡਲ ਬਣਾ ਕੇ ਹਰਿਮੰਦਰ ਸਾਹਿਬ ਦਾ, ਵੀ ਇਹਨੂੰ ਕਿੱਦਾਂ ਫਤਿਹ ਕਰਨਾ ਹੈ। ਸੋਚਣ ਵਾਲੀ ਗੱਲ ਹੈ। ਉਹ ਕਹਿੰਦਾ ਯਾਰ, ਭਿੰਡਰਾਂਵਾਲਾ ਤੇ 1984 ਦੇ ਜਨਵਰੀ ਦੇ ਸ਼ੁਰੂ ਵਿੱਚ ਜਾਂ 1983 ਦਸੰਬਰ ਦੇ ਅਖੀਰ ਵਿੱਚ ਬੈਠਾ ਸੀ ਹਥਿਆਰ ਲੈ ਕੇ ਅਕਾਲ ਤਖ਼ਤ, ਤਿਆਰੀ ਤੇ 18 ਮਹੀਨੇ ਪਹਿਲਾਂ ਹੀ ਹੈ ਹਮਲਾ ਕਰਨ ਦੀ। ਤੇ ਜੇ ਇੰਦਰਾ ਗਾਂਧੀ ਸੱਚੀ ਸੀ, ਅੱਤਵਾਦੀਆਂ ਨੂੰ ਹੀ ਮਾਰਨਾ ਸੀ, ਤੇ ਸਿਨਹਾ ਨੇ ਰਿਟਾਇਰਮੈਂਟ ਨਹੀਂ ਸੀ ਲੈਣੀ, ਜਨਰਲ ਵੈਦਿਆ ਨੂੰ ਕਿਉਂ ਆਪਣੀ ਜਗ੍ਹਾ ਆਗੂ ਬਣ ਦਿੰਦਾ? ਔਰ ਉਹਨੇ ਇੰਦਰਾ ਗਾਂਧੀ ਨੂੰ ਆਖਿਆ, ਬਟ ਕਲੀਅਰ ਈਗੋ ਆਫ ਇੰਦਰਾ ਗਾਂਧੀ ਮਾਈ, ਲਾਸਟ ਆਪਸ਼ਨ ਨਹੀਂ ਸੀ, ਬਿਜਲੀ ਕੱਟ ਕਰ ਦਿੰਦੇ, ਰਾਸ਼ਨ ਬੰਦ ਕਰ ਦਿੰਦੇ, ਤੇ ਆਏ ਸਿੱਖ ਇੱਕ ਨਾ ਇੱਕ ਦਿਨ ਬਾਹਰ ਆਉਂਦੇ ਤੇ ਗੱਲ ਨਿਬੜ ਜਾਂਦੀ। ਤੇਰੀ ਈਗੋ ਹੈ, ਤੇਰਾ ਹੰਕਾਰ ਹੈ, ਤੂੰ ਸਿੱਖ ਚੁਕਾਉਣੇ ਚਾਹੁੰਦੀ ਸੀ ਜਿਹੜੇ ਅਬਦਾਲੀ ਕੋਲੋਂ ਵੀ ਨਹੀਂ ਚੁੱਕੇ ਕਦੀ, ਤੇਰੇ ਅੱਗੇ ਕਿੱਦਾਂ ਮਾਈ ਚੁੱਕ ਜਾਂਦੇ? ਫਿਰ ਪੁੱਛੋ ਸਿਨਹਾ ਸਾਹਿਬ, ਭਿੰਡਰਾਂਵਾਲੇ ਨੇ ਹਥਿਆਰ ਕਿਉਂ ਰੱਖੇ? ਕਹਿੰਦਾ ਉਹਦਾ ਵੱਡਾ ਕਾਰਨ ਇਹ ਹੈ, ਜਦੋਂ ਕਿਸੇ ਦੀ ਮੁਕੱਦਸ ਜਗ੍ਹਾ ਨੂੰ ਆਪਾਂ ਭੰਨਦੇ ਹਾਂ, ਤੋੜਦੇ ਹਾਂ, ਹਮਲਾ ਕਰਦੇ ਹਾਂ, ਚਲੋ ਮੁਕੱਦਸ ਜਗ੍ਹਾ ਵੀ ਛੱਡ ਦਿਓ, ਕਿਸੇ ਦੇ ਘਰ 'ਤੇ ਹਮਲਾ ਕਰਦੇ ਹੈ, ਵਸਨੀਕ ਦਾ ਫਰਜ਼ ਹੁੰਦਾ ਹੈ ਫਿਰ ਦੁਸ਼ਮਣ ਨਾਲ ਮੱਥਾ ਲਾਉਣਾ। ਭਿੰਡਰਾਂਵਾਲੇ ਅਤੇ ਉਹਦੇ ਸਾਥੀਆਂ ਜੇ ਜੰਗ ਲੜੀ ਹੈ, ਹੱਕ ਸੱਚ ਲਈ ਲੜੀ ਹੈ, ਉਹਨਾਂ ਦਾ ਕਸੂਰ ਨਹੀਂ। ਪਿੰਡਰਾਂ ਵਾਲੇ ਵਾਸ ਔਨ ਡਿਫੈਂਸਿਵ ਮੋਡ, ਉਹਨੇ ਪਹਿਲ ਕੀਤੀ ਨਹੀਂ, ਪਹਿਲ ਇੰਦਰਾ ਗਾਂਧੀ ਨੇ ਕੀਤੀ ਹੈ। ਅਤੇ ਤੁਸੀਂ ਅੱਜ ਵੀ ਇੰਦਰਾ ਗਾਂਧੀ ਦੇ ਪਾਲਤੂ ਮੀਡੀਏ ਨੈਸ਼ਨਲ ਚੈਨਲਾਂ ਪਿੱਛੇ ਲਾ ਕੇ ਆਪਣੇ ਨਾਇਕ ਨੂੰ ਖਲਨਾਇਕ ਕਹਿ ਰਹੇ ਹੋ, ਫਿਰ ਚੱਪਣੀ ਚਾਹੀਦੀ ਹੈ ਨਾ ਨੱਕ ਡੋਬਣ ਨੂੰ, ਸਾਨੂੰ ਹੱਦ ਹੋਈ ਪਈ ਹੈ। ਜੇ ਨਾਇਕਾਂ ਨੂੰ ਨਾਇਕ ਨਹੀਂ ਆਖਾਂਗੇ ਤਾਂ ਸਾਡੇ ਫਰਜ਼ੰਦ ਕਿੱਦਾਂ ਨਕਸ਼ੇ ਕਦਮ 'ਤੇ ਚੱਲ ਕੇ ਖਾਲਸਾ ਰਾਜ ਦੀ ਗੱਲ ਕਰਨਗੇ। ਇਹ ਸਾਰੀ ਪਲੈਨਿੰਗ ਇੰਦਰਾ ਗਾਂਧੀ ਦੀ ਅਟੈਕ ਕਰਨ ਦੀ, ਦਿੱਲੀ ਦਾ ਤਖ਼ਤ ਹਥਿਆਉਣ ਲਈ ਸੀ, ਸਿੱਖਾ ਤੈਨੂੰ ਸਮਝ ਹੀ ਨਾ ਆਈ। ਜਿਹੜਾ ਹਿੰਦੂਆਂ ਦੀਆਂ ਧੀਆਂ ਵਸਾਉਂਦਾ ਰਿਹਾ ਭਿੰਡਰਾਂ ਵਾਲਾ, ਉਹਨੂੰ ਹਿੰਦੂਆਂ ਦਾ ਕਾਤਲ ਦਰਸਾ ਰਹੇ ਨੇ ਲੋਕ। ਹੱਦ ਹੋ ਗਈ, ਸੁਰਤੀ ਕੰਮ ਛੱਡ ਗਈ। ਇਸ 1984 ਦੇ ਘੱਲੂਘਾਰੇ ਵਿੱਚ ਬੇਅੰਤ ਸਿੰਘ ਸ਼ਹੀਦ ਹੋਏ ਨੇ, ਕਈਆਂ ਨੇ ਸ਼ਹਾਦਤ ਦੀ ਅਵਧੀ ਮਾਣੀ ਹੈ। ਮੈਂ ਬੇਨਤੀ ਕਰ ਦਵਾਂ, ਜਦੋਂ ਸ਼ਹੀਦਾਂ ਦੀ ਕਤਾਰ ਵੱਲ ਵਧੀਏ, ਮਰਦੇ ਮੁਜਾਹਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸ਼ਹੀਦ ਹੋਏ, ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਫਰਜ਼ੰਦ ਭਾਈ ਅਮਰੀਕ ਸਿੰਘ ਸ਼ਹੀਦ ਹੋਏ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ। ਜਨਰਲ ਸ਼ਵੇਗ ਸਿੰਘ ਸ਼ਹੀਦ ਹੋਏ, ਜਿਨ੍ਹਾਂ ਕਦੇ ਭਾਰਤ ਵਰਸ਼ ਦੀ ਖਾਤਰ ਪਾਕਿਸਤਾਨੀ ਵੌਰ, ਚਾਈਨੀਜ਼ ਵੌਰ ਜਿੱਤ ਕੇ ਇੰਡੀਆ ਦੀ ਝੋਲੀ ਪਾਈ, ਅਤੇ ਜੇ ਚਾਈਨੀਜ਼ ਵੌਰ ਵਿੱਚ ਪਿੱਠ ਲੱਗੀ ਵੀ ਹੈ ਤਾਂ ਉਹਦਾ ਕਾਰਨ ਸਿੱਖ ਨਹੀਂ ਸਨ, ਕੁਝ ਹੋਰਾਂ ਲੋਕਾਂ ਦੀ ਬੁਜ਼ਦਲੀ ਸੀ। ਬਾਬਾ ਠਾਰਾ ਸਿੰਘ ਸ਼ਹੀਦ ਹੋਏ, ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਅਕਾਲੀ ਦਲ ਦੇ ਸੰਗਰੂਰ ਇਲਾਕੇ ਦੇ ਪ੍ਰਧਾਨ ਜਥੇਦਾਰ ਨਛੱਤਰ ਸਿੰਘ ਭਲਵਾਨ, 600 ਸਾਥੀ ਲੈ ਕੇ, ਜਿਹੜੇ ਇਹਨਾਂ ਦਿਨਾਂ ਵਿੱਚ ਧਰਮਯੁੱਧ ਮੋਰਚੇ ਲਈ ਸ਼ਾਂਤਮਈ ਗ੍ਰਿਫਤਾਰੀ ਦੇਣ ਆਏ ਸੀ, ਗੁਰੂ ਰਾਮਦਾਸ ਨਿਵਾਸ ਵਿਖੇ ਉਹ ਵੀ ਗੋਲੀਆਂ ਨਾਲ ਛਲਨੀ ਕਰ ਦਿੱਤੇ ਗਏ, ਸ਼ਹੀਦ ਹੋਏ। ਇੱਦਾਂ ਸਭ ਸਿੱਖ ਸੰਪਰਦਾਵਾਂ ਦਾ, ਜਥੇਬੰਦੀਆਂ ਦਾ, ਧਾਰਮਿਕ ਸੰਸਥਾਵਾਂ ਦਾ, ਸਿੱਖ ਜਗਤ ਦੀਆਂ ਸਿਆਸੀ ਪਾਰਟੀਆਂ ਦਾ ਲਹੂ ਡੁੱਲਾ ਇਸ ਘੱਲੂਘਾਰੇ ਦੇ ਵਿੱਚ। ਦਾਸ ਦੇ ਪਿਤਾ ਬਾਬਾ ਅਮਰਜੀਤ ਸਿੰਘ, ਸੰਪਰਦਾਇ ਬਾਬਾ ਵਿਧੀ ਚੰਦ ਮੁੰਡਾ ਪਿੰਡ, ਉਹਨਾਂ ਨੇ ਤਕਰੀਬਨ 7 ਸਿੰਘ ਭਿੰਡਰਾਂ ਵਾਲੇ ਸੰਤਾਂ ਦੀ ਸੇਵਾ ਵਿੱਚ ਦਿੱਤੇ, ਜਿਹੜੇ ਬਹੁਤਾਤ ਵਿੱਚ ਸ਼ਹੀਦ ਹੋਏ, ਭਾਈ ਜੈਬ ਸਿੰਘ, ਭਾਈ ਮੱਖਣ ਸਿੰਘ ਆਦਿ। ਬੇਅੰਤ ਸਿੱਖ ਜਾਤਰੂ ਸ਼ਹੀਦ ਹੋਏ, ਕਾਰ ਸੇਵਾ ਹਜ਼ੂਰ ਸਾਹਿਬ ਦੇ ਸਿੰਘ ਸ਼ਹੀਦ ਹੋਏ, 90% ਦਮਦਮੀ ਟਕਸਾਲ ਦੇ ਸਿੰਘ ਸ਼ਹੀਦ ਹੋਏ। ਇੱਕ ਜ਼ਿਕਰ ਹੋਰ ਕਰਾਂ ਜੋ ਬੜਾ ਜ਼ਰੂਰੀ ਹੈ, ਧਰਮੀ ਫੌਜੀ। ਜਦੋਂ ਪਤਾ ਚੱਲਿਆ ਵੀ ਹਰਿਮੰਦਰ ਸਾਹਿਬ ਢਹਿ ਢੇਰੀ ਕਰ ਦਿੱਤਾ ਸਾਡੇ ਦੇਸ਼ ਦੀ ਆਰਮੀ ਨੇ, ਜੋ ਦੁਨੀਆ ਦੇ ਇਤਿਹਾਸ ਵਿੱਚ ਪਹਿਲਾ ਹੀ ਕੇਸ ਐਸਾ ਹੈ ਵੀ ਆਰਮੀ ਨੇ ਆਪਣੇ ਹੀ ਨਾਗਰਿਕਾਂ ਦੇ ਉੱਤੇ ਕੌਂਸਟੀਟਿਊਸ਼ਨ ਦੀ ਲੋ ਦੀ ਕਾਪੀ ਨੂੰ ਫੂਕ ਕੇ ਹਮਲਾ ਕੀਤਾ, ਸਰਹੱਦੋਂ ਪਾਰ ਲੜਨ ਵਾਲੇ ਹਥਿਆਰ ਨਾਗਰਿਕਾਂ 'ਤੇ ਵਰਤ ਦਿੱਤੇ ਗਏ, ਹਿਊਮਨ ਰਾਈਟਸ ਦਾ ਘਾਣ ਕੀਤਾ ਹੈ। ਸਹੁੰ 'ਤੇ ਅਸੀਂ ਖਾਧੀ ਸੀ ਭਾਰਤ ਲਈ ਲੜਨ ਮਰਨ ਦੀ, ਪਰ ਜਿਹੜੇ ਗੁਰੂ ਦੀ ਸਹੁੰ ਖਾਧੀ ਉਹ ਗੁਰੂ ਵੱਡਾ ਹੈ ਭਾਰਤ ਦੇਸ਼ ਨਾਲੋਂ। ਹੁਣ ਇਹਨਾਂ ਗੁਰੂ ਦੇ ਪਾਵਨ ਸਰੂਪਾਂ ਨੂੰ ਗੋਲੀ ਨਾਲ ਛਲਨੀ ਕਰ ਦਿੱਤਾ ਹੈ, ਹੁਣ ਦੇਸ਼ ਸਾਡਾ ਕੀ ਲੱਗੇ? ਇਹ ਲੈ ਕੇ ਹਥਿਆਰ ਚੱਲ ਪਏ ਬਦਲਾ ਲੈਣ ਦੇ ਲਈ। ਗੱਲਾਂ ਲੀਕ ਹੋ ਜਾਂਦੀਆਂ, ਕੰਧਾਂ ਦੇ ਕੰਨ ਹੁੰਦੇ ਨੇ, ਦੂਸਰੀਆਂ ਬਟਾਲੀਆਂ ਨੇ ਇਹਨਾਂ ਨੂੰ ਘੇਰ ਲਿਆ, ਕੋਰਟ ਮਾਰਸ਼ਲ ਹੋਈ, ਜੌਬ ਜਾਂਦੀ ਰਹੀ, ਕੁਝ ਧਰਮੀ ਫੌਜੀ ਸ਼ਹੀਦ ਕਰ ਦਿੱਤੇ ਗਏ, ਕਿਸੇ ਦੀ ਪੈਨਸ਼ਨ ਬੰਦ ਹੋ ਗਈ। ਅੱਜ ਤੱਕ ਉਹਨਾਂ ਨੂੰ ਕੋਈ ਨਿਆਂ ਨਹੀਂ ਮਿਲਿਆ, ਕਿਉਂਕਿ ਉਹਨਾਂ ਆਪਣੇ ਗੁਰੂ ਲਈ ਆਪਾ ਵਾਰਿਆ ਹੈ। ਹਰ ਧਾਰਮਿਕ ਸਟੇਜ 'ਤੇ ਉਹਨਾਂ ਦਾ ਜ਼ਿਕਰ ਕਰਿਆ ਕਰੋ। ਇੱਦਾਂ ਕਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਦੇ, ਦਮਦਮੀ ਟਕਸਾਲ ਦੇ ਸੰਪਰਦਾਵਾਂ ਦੇ ਸਿੰਘ ਇੱਥੇ ਗ੍ਰਿਫਤ ਵਿੱਚ ਵੀ ਲਏ ਗਏ, ਜਿਨ੍ਹਾਂ ਨੇ 7-7, 8-8 ਸਾਲ, 12-12 ਸਾਲ ਜੇਲ੍ਹ ਕੱਟੀ। 1984 ਤੋਂ ਜਿਹੜਾ 1994 ਦਾ ਦੌਰ ਚੱਲਿਆ, ਅੱਜ ਤੱਕ ਸਾਡੇ ਸਿੰਘ ਬੰਦੀ ਨੇ, ਸਜ਼ਾ ਵੀ ਪੂਰੀ ਹੋ ਗਈ, ਰਿਹਾਈ ਨਹੀਂ ਉਹਨਾਂ ਨੂੰ ਦਿੱਤੀ ਜਾ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਹਾਡੇ ਚੁਣੇ ਪ੍ਰਧਾਨ ਸਾਹਿਬ ਸੇਵਾਦਾਰ ਯਤਨ ਕਰ ਰਹੇ ਨੇ ਇਹਨਾਂ ਬੰਦੀ ਸਿੰਘਾਂ ਦੇ ਘਰਾਂ ਤਾਈਂ ਅੰਨ ਵਸਤਰ ਜਾਂਦੇ ਰਹਿਣ ਮਹੀਨਾ ਵਰੀ। ਇਹ ਮੁੱਲ ਨਹੀਂ ਅਦਾ ਕਰ ਰਹੇ ਆਪਾਂ, ਸੇਵਾ ਕਰ ਰਹੇ ਉਹਨਾਂ ਦੀ। ਸਾਰੇ ਸਾਥ ਦਿਆ ਕਰੋ ਤੁਸੀਂ, ਸ਼ਹੀਦ ਪਰਿਵਾਰਾਂ ਤੱਕ ਆਪ ਵੀ ਪਹੁੰਚ ਬਣਾਓ। ਜਿਹੜੇ ਨੇਕ ਨਾਮੀ ਕਰਮ ਕੀਤੇ ਜਾਂਦੇ ਨੇ ਸਿੱਖ ਸੰਸਥਾਵਾਂ ਤੋਂ, ਸਾਥ ਦਿਆ ਕਰੋ। ਲਹੂ ਵਹਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਹੋਂਦ 'ਚ ਲਿਆਂਦੀ ਹੈ। ਕੋਈ ਤੁਹਾਨੂੰ ਮੈਂਬਰ ਨਹੀਂ ਚੰਗਾ ਲੱਗਦਾ, ਡੈਮੋਕ੍ਰੇਸੀ ਹੈ, ਵੋਟਾਂ ਵਿੱਚ ਬਦਲ ਸਕਦੇ ਹੋ। ਆਪਣੀ ਸੰਸਥਾ ਨੂੰ ਨਾ ਭੰਡਿਆ ਕਰੋ। ਕਿਹੜੀ ਸੰਸਥਾ ਹੈ ਬਾਂਹ ਖੜੀ ਕਰਕੇ ਆਖੋ ਜਿਹਦੇ 'ਚ ਕੋਈ ਊਣਤਾ ਹੀ ਨਹੀਂ? ਜਿੱਡੇ ਵੱਡੇ ਦਾਇਰੇ ਨੇ ਊਣਤਾਈਆਂ ਹੋ ਜਾਂਦੀਆਂ ਨੇ, ਪਰ ਜਿਹੜੇ ਨੇਕ ਕਰਮ ਕੀਤੇ ਜਾਂਦੇ ਨੇ, ਕੇਸ ਲੜੇ ਜਾਂਦੇ ਨੇ ਬੰਦੀ ਸਿੰਘਾਂ ਦੇ, ਸਾਡਾ ਫਰਜ਼ ਹੈ। ਨੈਸ਼ਨਲ ਮੀਡੀਆ ਸੰਸਥਾਵਾਂ ਨੂੰ ਬਦਨਾਮ ਕਰਦਾ, ਅਸੀਂ ਮੂੰਹ ਤੋੜ ਜਵਾਬ ਦੇਣਾ ਹੈ। ਬੇਅੰਤ ਸਿੰਘਾਂ ਸ਼ਹਾਦਤਾਂ ਪਾਈਆਂ, ਅੱਜ ਅਕਾਲ ਤਖ਼ਤ ਸਾਹਿਬ ਉਹਨਾਂ ਸਿੰਘਾਂ ਨੂੰ ਸਜਦਾ ਕਰਨ ਦੇ ਲਈ ਲੱਖਾਂ ਗਿਣਤੀ ਵਿੱਚ ਸਿੱਖ ਜਗਤ ਇਕੱਠਾ ਹੋ ਰਿਹਾ ਹੈ। ਉਪਰੰਤ ਇਸ 1984 ਦੀ ਗਾਂਧੀਵ ਲਹਿਰ ਦੇ ਜਰਨੈਲ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ, ਜਿਨ੍ਹਾਂ ਦਾ ਕੇਂਦਰੀ ਸਥਾਨ ਮਹਿਤਾ ਚੌਂਕ ਹੈ, ਉੱਥੇ ਸਮਾਗਮ ਚੱਲਣੇ ਨੇ। ਅਕਾਲ ਤਖ਼ਤ ਸਾਹਿਬ ਤੋਂ ਉੱਧਰ ਨੂੰ ਵਹੀਰਾਂ ਕੱਤ ਕੇ ਤੁਰ ਪਓ, ਉੱਥੇ ਸ਼ਹੀਦਾਂ ਦੇ ਦਿਹਾੜੇ ਮਨਾਏ ਜਾਣੇ ਨੇ। ਇਹ ਅਲਫਾਜ਼ ਕਹਿ ਕੇ ਸਮਾਪਤੀ ਵੱਲ ਵਾਧਾ ਹਾਂ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵੇ ਉਹ ਆਪਣਾ ਚਲਤੇ ਰਾਖਿਓ ਚੀਤ। ਸੇਵਕ ਦਾ ਕਰਮ ਹੈ ਮਜ਼ਹਬ ਲਈ ਸਮਰਪਿਤ ਹੋਣਾ। ਅੰਤ ਨੂੰ ਪ੍ਰੀਤੀ ਨਿਭਾ ਗਏ ਸ਼ਹੀਦ ਸਿੰਘ, ਸ਼ਹੀਦੀ ਹਾਸਲ ਕਰ ਗਏ, ਸਰੀਰ ਮਿਟੇ ਨੇ, ਨਾਮ ਇਹਨਾਂ ਦੇ ਅਮਰ ਰਹਿਣਗੇ। ਕਹਾਣੀ ਖਤਮ ਹੋਈ, ਔਰ ਐਸੀ ਖਤਮ ਹੋਈ ਕਿ ਲੋਕ ਰੋਣੇ ਲੱਗੇ, ਤਾਲੀਆਂ ਵਜਾਤੇ ਹੋਏ, ਸ਼ਹੀਦ ਸ਼ਹੀਦੀ ਪਾ ਗਏ। ਅੱਖਾਂ ਵਿੱਚ ਵੈਰਾਗ ਦੇ ਹੰਝੂ ਸੀ ਸਿੱਖਾਂ ਦੇ, ਉਹ ਸੂਰਿਆਂ ਸਾਡੀ ਪਿੱਠ ਨਹੀਂ ਲੱਗਣ ਦਿੱਤੀ, ਲੱਥੀ ਹੋਈ ਪੱਗ ਸਾਡੀ ਸਿਰ ਰੱਖੀ। ਜੋ ਇੰਦਰਾ ਗਾਂਧੀ ਨੇ ਤਸ਼ੱਦਦ ਕੀਤਾ ਹੈ, ਉਹਦੀ ਕਰਨੀ ਦੀ ਸਜ਼ਾ 31 ਅਕਤੂਬਰ 1984 ਭਾਈ ਬੇਅੰਤ ਸਿੰਘ ਸਤਵੰਤ ਸਿੰਘ ਕੇਰ ਸਿੰਘ ਨੇ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰ ਕੇ ਭੁਗਤਾ ਦਿੱਤੀ। ਫਿਰ ਰਾਜੀਵ ਗਾਂਧੀ ਨੇ ਬੁਜ਼ਦਲੀ ਦਿਖਾਉਂਦੇ ਹੋਏ ਕਾਨੂੰਨ ਦੀ ਮਦਦ ਲੈ ਕੇ ਸਿੱਖਾਂ ਦੇ ਲਾਇਸੈਂਸੀ ਹਥਿਆਰ ਜ਼ਬਤ ਕਰਕੇ, ਸਿੱਖਾਂ ਦੀ ਨਸਲਕੁਸ਼ੀ, ਗਲਾਂ ਵਿੱਚ ਸਿੱਖਾਂ ਦੇ ਟਾਇਰ ਪਾ ਕੇ, ਤੇਲ ਦੇ ਡਰੰਮ ਡੋਲ ਕੇ ਅੱਗ ਲਾ ਕੇ ਕੀਤੀ। ਸਾਡੀਆਂ ਧੀਆਂ ਬੱਚੀਆਂ ਦੀ ਪੱਤ ਲੁੱਟੀ। ਅਕ੍ਰਿਤ ਕਣ ਇਹ ਵੀ ਭੁੱਲ ਗਏ, ਗਜ਼ਨੀ ਦੀਆਂ ਮੰਡੀਆਂ ਵਿੱਚ ਟਕਿਆਂ 'ਤੇ ਜਿਨ੍ਹਾਂ ਦੀਆਂ ਔਰਤਾਂ ਵਿਕਦੀਆਂ ਸਨ, ਕਦੇ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੇ ਛਡਵਾਇਆ ਸੀ, ਛਡਵਾਉਣ ਵਾਲਿਆਂ ਦੀਆਂ ਧੀਆਂ ਦੀਆਂ ਇੱਜ਼ਤਾਂ ਲੁੱਟਣ ਲੱਗ ਪਏ। ਇਦੋਂ ਵੱਡੀ ਅਕ੍ਰਿਤ ਕਣਤਾ ਦੀ ਨਿਸ਼ਾਨੀ ਕੋਈ ਨਹੀਂ ਹੈ। ਪੰਥ ਨੂੰ ਮਜ਼ਬੂਤ ਕਰੋ, ਸਿਆਸੀ ਜਮਾਤਾਂ ਨੂੰ ਮਜ਼ਬੂਤ ਕਰੋ, ਖੇਤਰੀ ਪਾਰਟੀਆਂ ਆਪਣੀਆਂ ਪ੍ਰਗਟ ਕਰੋ ਜੇ ਸਿੱਖੀ ਦੀ ਬਾਤ ਪਾਉਣੀ ਹੈ, ਧਾਰਮਿਕ ਜਥੇਬੰਦੀਆਂ ਨੂੰ ਮਜ਼ਬੂਤ ਕਰੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਿੱਖੀ ਪ੍ਰਫੁੱਲਤ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਗੁਰੂ ਕੇ ਸਮੂਹ ਸੇਵਾਦਾਰਾਂ ਦਾ ਧੰਨਵਾਦ, ਮੈਂਬਰ ਸਾਹਿਬਾਨਾਂ ਦਾ ਧੰਨਵਾਦ, ਮੀਡੀਆ ਵਾਲੇ ਵੀਰਾਂ ਦਾ ਧੰਨਵਾਦ, ਜਿਨ੍ਹਾਂ ਸਮੇਂ ਤੋਂ ਉੱਪਰ ਜਾ ਕੇ ਇਹ ਵਿਚਾਰ ਸੰਗਤ ਤਾਈਂ ਪਹੁੰਚਾਈ ਹੈ। PTC ਚੈਨਲ ਵਾਲੇ ਵੀਰ, ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਧੰਨਵਾਦ। ਆਓ ਦੋ ਪੰਕਤੀਆਂ ਬਾਣੀ ਦੀਆਂ ਪੜ੍ਹ ਕੇ ਫਤਿਹ ਗਜਾਈਏ ਜੀ।
ਸੋ ਬੂਝੈ ਇਹੋ ਬਬੇਕ, ਜਿਸ ਬੁਝਾਏ ਆਪ ਹਾਰ, ਜਨ ਨਾਨਕ ਕਹੈ ਵਿਚਾਰਾ, ਗੁਰਮੁਖ ਹਾਰ ਸਤ ਹਾਰ।
ਵਾਹਿਗੁਰੂ।